ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨਕ ਪ੍ਰਕਾਰੀ ਵਸਤਰ ਉਡਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰੱਥ ਆਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ ਹੈ ਆਪਾਂ ਜਿੰਨੇ ਵੀ ਮਾਈ ਭਾਈ ਹਾਂ ਸਾਡੇ ਕੋਲ ਕਿੰਨੇ ਵੀ ਪਦਾਰਥ ਹੋਣ ਪਰ ਮਨ ਰੱਜਦਾ ਨਹੀਂ ਦਿਨੇ ਰਾਤ ਸਾਡਾ ਮਨ ਹੋਰ ਨਾ ਹੋਰ ਮੰਗਦਾ ਰਹਿੰਦਾ ਹੈ ਲੇਕਿਨ ਸੰਤੋਖ ਕਿਵੇਂ ਆਵੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਨੇ ਇਹਨੂੰ ਖੁਲਾਸੇ ਦੇ ਸਹਿਤ ਬਿਆਨ ਕੀਤਾ ਹੈ ਮੂਲ ਕੀ ਜਿਹੜੀ ਈਰਖਾ ਹੈ ਤੁਸੀਂ ਕਿਤੇ ਵੀ ਜਾਓ ਗੁਰਮੁਖੋ ਹਰ ਥਾਂ 'ਤੇ ਤੁਹਾਨੂੰ ਈਰਖਾ ਮਿਲੇਗੀ ਕਿਤੇ ਚਲੇ ਜਾਓ ਜਾਤਾਂ ਕਰਕੇ ਈਰਖਾ ਧਰਮ ਕਰਕੇ ਈਰਖਾ ਇਲਾਕੇ ਦੇ ਕਰਕੇ ਈਰਖਾ ਇੱਥ ਆਦਿਕ ਆਪਾਂ ਈਰਖਾ ਦੇ ਸ਼ਿਕਾਰ ਹਾਂ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਸਵਾਇਮਾਨ ਕਰ ਦਿੱਤਾ ਬਾਬਾ ਪ੍ਰਿਥੀ ਚੰਦ ਜਿਹੜਾ ਪਦਾਰਥਵਾਦੀ ਸੋਚ ਵਾਲਾ ਸੀ ਉਹਦੇ ਮਨ ਵਿੱਚ ਅੱਠੇ ਪਰ ਪਦਾਰਥਾਂ ਦੀ ਸੋਚ ਹੋਣ ਕਰਕੇ ਦਿਨੇ ਰਾਤ ਇਹ ਪਦਾਰਥਾਂ ਦੀ ਪ੍ਰਾਪਤੀ ਲਈ ਯਤਨ ਕਰਦਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਆਗਿਆ ਮੁਤਾਬਕ ਗੁਰੂ ਪੰਚਮ ਪਾਤਸ਼ਾਹ ਮਨ ਇਸ ਥਾਂ 'ਤੇ ਆ ਗਏ ਔਰ ਜਿਹੜਾ ਪਿਪਲੀ ਸਾਹਿਬ ਅਸਥਾਨ ਹੈ ਉਹਦੀ ਬਹੁਤ ਭਾਰੀ ਇਤਿਹਾਸਕ ਮਾਨਤਾ ਹੈ ਉਹਦਾ ਕਾਰਨ ਕਿ ਕਿਉਂਕਿ ਸਾਡੀ ਸੋਚ ਪਦਾਰਥਵਾਦੀ ਹੈ ਅਤੇ ਜਿਹਦੇ ਕੋਲ ਪਦਾਰਥ ਮਿਲਣ ਆਪਾਂ ਉਹਦੀ ਪਾਰਟੀ ਵਿੱਚ ਹੋ ਜਾਂਦੇ ਜਿਵੇਂ ਅੱਜ ਕੱਲ੍ਹ ਆਪਾਂ ਵੋਟਾਂ ਵਿੱਚ ਵੇਖ ਰਹੇ ਹਾਂ ਕੋਈ ਸਿਧਾਂਤ ਨਹੀਂ ਰਿਹਾ ਰਹੁ ਵਿਚਾਰ ਬਾਬੇ ਪ੍ਰਿਥੀ ਚੰਦ ਨੇ ਆਪਣੇ ਵਰਗੇ ਲਾਲਚੀ ਪਦਾਰਥਵਾਦੀ ਬੰਦਿਆਂ ਨੂੰ ਨਾਰ ਲਾ ਲਿਆ ਯਾਦ ਰੱਖਣਾ ਜਿਹੜਾ ਸੋਨਾ ਹੈ ਇਹ ਘੱਟ ਮਿਲਦਾ ਤੇ ਪਿੱਤਲ ਦੇ ਭਾਂਡੇ ਜਿੱਥੋਂ ਮਰਜ਼ੀ ਆਪਾਂ ਲੈ ਲਈਏ ਉਹ ਸਸਤੇ ਤੇ ਜ਼ਿਆਦਾ ਗਿਣਤੀ 'ਚ ਨੇ। ਨੇਕਾਂ ਦੀ ਗੱਲ ਕਰੀਏ ਨਾ ਤੇ ਦੁਨੀਆਂ ਦਾ ਇਤਿਹਾਸ ਪੜ੍ਹ ਲਓ, ਨੇਕੀ ਪਹਿਲਾਂ ਤੋਂ ਘੱਟ ਹੈ। ਵਿਸਾਖੀ ਦਾ ਆਪਾਂ ਦਿਨ ਮਨਾਇਆ ਹੈ, 80,000 ਇਕੱਠ ਸੀ ਆਨੰਦਪੁਰ ਸਾਹਿਬ, ਲੇਕਿਨ ਗੁਰੂ ਨੇ ਸੀਸ ਮੰਗੇ ਤੇ 5 ਨਿਕਲੇ, ਬਾਕੀ ਸਾਡੇ ਵਰਗੇ ਕੜਾਹ ਖਾਣ ਵਾਲੇ ਭੱਜ ਗਏ। ਤੁਸੀਂ ਕਹਿਣਾ ਵੀ ਗਿਆਨੀ ਜੀ ਲਫ਼ਜ਼ ਕੜਾਹ ਖਾਣੀ ਕਿਉਂ ਕਿਹਾ ਜੀ? ਮੈਂ ਨਹੀਂ ਜੀ ਕਹਿੰਦਾ, ਰਤਨ ਸਿੰਘ ਭੰਗੂ ਜਿਹੜਾ ਬਾਬੇ ਮਹਿਤਾਬ ਸਿੰਘ ਦਾ ਪੋਤਰਾ ਹੈ, ਉਹਨੇ ਪੰਥ ਪ੍ਰਕਾਸ਼ ਜਿਹਨੂੰ ਪ੍ਰਾਚੀਨ ਪੰਥ ਪ੍ਰਕਾਸ਼ ਕਹਿੰਦੇ, ਉਹਦੇ 'ਚ ਲਫ਼ਜ਼ ਲਿਖੇ ਨੇ, ਜੋ ਛਕੂਗੇ ਕੁਣਕੇ ਕੇ ਪਾਗ ਗਾਇਕ ਠੁਣਕੇ ਕੇ, ਗੁਰੂ ਦੇ ਇੱਕ ਦਾਬੇ ਨਾਲ ਛੂਟਾਂ ਵੱਟ ਗਏ। ਸੋ ਵਿਚਾਰ ਉਹਨੇ ਚੌਂ ਪਾਸੇ ਆਪਣੇ ਏਜੰਟਾਂ ਦੇ ਰਾਹੀਂ ਪਦਾਰਥਾਂ 'ਤੇ ਕਾਬੂ ਪਾਉਣ ਦਾ ਯਤਨ ਕੀਤਾ। ਜਿਹੜਾ ਇਹ ਗੁਰੂ ਕਾ ਲੰਗਰ ਹੈ ਇਹ ਸਾਦਾ ਚੱਲਦਾ ਅਤੇ ਭਾਈ ਗੁਰਦਾਸ ਮਾਤਾ ਭਾਨੀ ਦੇ ਵੀਰ ਹਨ, ਚਾਚੇ ਦੇ ਪੁੱਤਰ। ਭਾਈ ਸਾਹਿਬ ਭਾਈ ਗੁਰਦਾਸ ਦੇ ਪਿਤਾ ਦਾ ਨਾਮ ਬਾਬਾ ਈਸ਼ਰਦਾਸ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰ ਨਮਸਕਾਰਾਂ, ਜਦੋਂ ਉਹਨਾਂ ਦੇ ਪਰਿਵਾਰ ਦਾ ਗੁਰਮੁਖੋ ਜਿਗਰ ਪੜੀ ਦਾ ਅਤੇ 3 ਭਤੀਜੇ ਅਤੇ 3 ਦੇ 3 ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਤਾਂ ਇੱਕ ਹੋਵੇ ਅਤੇ ਗੁਰਮੁਖੋ ਕੁਲਾਂ ਤਰ ਜਾਂਦੀਆਂ ਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਸਾਰੇ ਭਤੀਜੇ 1 ਤੋਂ 1 ਚੜ੍ਹਦੀ ਕਲਾ ਵਾਲੇ ਨੇ। ਗੁਰੂ ਕੀ ਆਗਿਆ ਦੇ ਮੁਤਾਬਕ ਭਾਈ ਸਾਹਿਬ ਭਾਈ ਗੁਰਦਾਸ ਨੇ ਆਗਰੇ ਦੇ ਇਲਾਕੇ 'ਚ ਬਹੁਤ ਪ੍ਰਚਾਰ ਕੀਤਾ, ਉਹਨਾਂ ਦੀ ਜੋੜੀ ਉਸ ਪਾਸੇ 'ਚ ਲੱਗੀ। ਜਦੋਂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੇ ਗੁਰਤਾ ਗੱਦੀ 'ਤੇ ਸਭਾਏ ਮਾਨ ਹੋਣ ਦਾ ਪਤਾ ਚੱਲਿਆ, ਉਹ ਚੇਚੇ ਤੌਰ 'ਤੇ ਆਪਣੇ ਰਝੇਵਿਆਂ ਨੂੰ ਸੰਕੋਚ ਕੇ ਇਸ ਥਾਂ 'ਤੇ ਆਏ। ਗੁਰੂ ਕਾ ਲੰਗਰ ਸਾਧ ਮੁਰਾਦਾ ਹੈ, ਭਰਾ ਅਤੇ ਭੈਣ ਦਾ ਸਭ ਤੋਂ ਪਾਕ ਰਿਸ਼ਤਾ ਦੁਨੀਆਂ ਵਿੱਚ, ਜਿਹੜਾ ਭੈਣ ਅਤੇ ਭਰਾ ਦਾ ਰਿਸ਼ਤਾ ਨਾ, ਇਹ ਸਭ ਤੋਂ ਪਵਿੱਤਰ ਰਿਸ਼ਤਾ, ਪਵਿੱਤਰ ਰਿਸ਼ਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਪਿਆਰ ਨਾਲ ਕਹਿਣ ਲੱਗੇ, ਭੈਣ ਭਾਨੀ ਜੀ, ਮੈਂ ਤਾਂ ਬੜੀ ਦੂਰੋਂ ਚੱਲ ਕੇ ਆਇਆ ਹਾਂ ਵੀ ਮੇਰੇ ਭਾਣਜੇ ਨੂੰ ਗੁਰਤਾ ਗੱਦੀ ਮਿਲੀ ਹੈ, ਮੇਰੀ ਭੈਣ ਮੈਨੂੰ ਚੂਰੀ ਖਵਾਏਗੀ, ਅਤੇ ਸਾਧ ਮਰਾਦੀ ਬੇਸਣ ਦਾ ਆਟਾ ਪਾ ਕੇ ਅਤੇ ਸਾਦੀਆਂ ਰੋਟੀਆਂ। ਮਾਤਾ ਭਾਨੀ ਜੀ ਕਹਿਣ ਲੱਗੇ, ਭਾਈ ਸਾਹਿਬ ਤੁਸੀਂ ਆਪਣੇ ਭਾਣਜੇ ਨੂੰ ਪੁੱਛੋ। ਤਾਂ ਉਸ ਮੌਕੇ ਜਦੋਂ ਭਾਈ ਗੁਰਦਾਸ ਜੀ ਨੇ ਪੁੱਛਿਆ ਵੀ ਮਾਂ ਪੁਰਸ਼ੋ ਕੀ ਕਾਰਨ ਹੈ, ਤਾਂ ਉਹਦਾ ਜਵਾਬ ਗੁਰੂ ਪੰਚਮ ਪਾਤਸ਼ਾਹ ਨੇ ਇਹ ਦਿੱਤਾ, ਮਾਮਾ ਜੀ ਸਾਨੂੰ ਨਾਮ ਦੀ ਖੁਰਾਕ ਮਿਲ ਗਈ ਅਤੇ ਸਾਨੂੰ ਪਦਾਰਥਾਂ ਦੀ ਲਾਲਸਾ ਨਹੀਂ। ਇਹਦੇ ਨਾਲ ਮੈਂ ਜਿਹੜੀ ਪਲੱਸ ਗੱਲ ਕਹਿਣ ਲੱਗਾ ਸਾਂ ਨਾ, ਗੁਰਮੁਖੋ ਇਸ ਘਟਨਾ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਜੀ ਨੇ ਪਿੱਪਲੀ ਸਾਹਿਬ ਵਾਲੀ ਥਾਂ 'ਤੇ ਜਾ ਕੇ ਪੜਾਅ ਕੀਤਾ ਅਤੇ ਜਿਹੜੀਆਂ ਪ੍ਰਦੇਸ਼ ਵਿੱਚੋਂ ਸੰਗਤਾਂ ਆਉਂਦੀਆਂ ਸਨ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਬਾਰੇ ਜਾਣਕਾਰੀ ਦਿੰਦੇ, ਔਰ ਉਹਨਾਂ ਨੇ ਟੁੱਟੇ ਹੋਏ ਭੁੱਲੇ ਲੋਕਾਂ ਨੂੰ ਗੁਰੂ ਪਾਤਸ਼ਾਹ ਮਹਾਰਾਜ ਦੁਬਾਰਾ ਜੋੜਨ ਦਾ ਯਤਨ ਕੀਤਾ। ਇਹ ਪਿੱਪਲੀ ਸਾਹਿਬ ਦੇ ਗੁਰਦੁਆਰੇ ਦੀ ਮਾਨਤਾ ਹੈ। ਰੋਹ ਵਿਚਾਰ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਉਹ ਮਨੁੱਖ ਨਾਲ ਲਫ਼ਜ਼ ਹੈ ਸੱਚ ਭੋਜਨ। ਸੱਚ ਭੋਜਨ ਕਿਉਂ ਕਿਹਾ ਹੈ? ਆਪਾਂ ਕਈ ਤਰ੍ਹਾਂ ਦੇ ਪਕਵਾਨ ਖਾਂਦੇ ਹਾਂ, ਜੇ ਖੀਰ ਖਾਧੀ ਤਾਂ ਆਪਾਂ ਕਹਿੰਦੇ ਵੀ ਮਿੱਠਾ ਖਾ ਖਾ ਕੇ ਮਨ ਅੱਕ ਗਿਆ ਅਤੇ ਹੁਣ ਜੀ ਕਰਾਰਾ ਚੀਜ਼ ਚਾਹੀਦੀ ਹੈ। ਅਤੇ ਜੇ ਕਿਸੇ ਨੇ ਕਰਾਰਾ ਖਾਧਾ ਤਾਂ ਕਹਿੰਦਾ ਇੰਨੇ ਦਿਨ ਹੋ ਗਏ ਲੂਣ ਖਾਂਦਿਆਂ ਨੂੰ, ਕੋਈ ਮਿੱਠਾ ਚਾਹੀਦਾ ਹੈ। ਇਹ ਆਪਣੀ ਆਮ ਅਵਸਥਾ ਹੈ। ਲੇਕਿਨ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਉਹ ਮਨੁੱਖ ਜਿਨ੍ਹਾਂ ਨੇ ਨਾਮ ਰੂਪੀ ਭੋਜਨ ਨੂੰ ਛਕਲਿਆ ਗੁਰਮੁਖ, ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦੀ ਲਾਲਸਾ ਰਹਿੰਦੀ ਨਹੀਂ। ਤ੍ਰਿਪਤ ਤੋਂ ਭਾਵ ਹੁੰਦਾ ਹੈ, ਜਿਹੜਾ ਤ੍ਰਿਪਤ ਲਫ਼ਜ਼ ਹੈ ਨਾ, ਇਹਨੂੰ ਮੈਂ ਸਾਦਾ ਬਿਆਨ ਕਰਾਂ। ਆਪਾਂ ਕਿਸੇ ਭੈਣ ਭਰਾ ਦੋਸਤ ਦੇ ਘਰ ਜਾਂਦੇ ਹਾਂ, ਤੋ ਆਪਾਂ ਨੂੰ ਕਹਿੰਦਾ ਵੀ ਭਾਈ ਸਾਹਿਬ ਪ੍ਰਸ਼ਾਦਾ ਛਕ ਲਓ, ਆਪਾਂ ਕਹਿੰਦੇ ਜੀ ਖਾ ਕੇ ਆਇਆ। ਉਹ ਕਹਿੰਦਾ ਕੋਈ ਗੱਲ ਨਹੀਂ, ਇੱਕ ਫੁਲਕਾ ਛਕ ਲਓ। ਅਤੇ ਆਪਾਂ ਕਹਿੰਦੇ ਚੰਗਾ ਜੇ ਤੁਸੀਂ ਕਹਿੰਦੇ ਤੇ ਛਕ ਲੈਂਦੇ ਹਾਂ। ਲੇਕਿਨ ਤ੍ਰਿਪਤ ਤੋਂ ਭਾਵ ਹੁੰਦਾ ਵੀ ਉਹ ਕਹਿੰਦਾ ਵੀ ਛਕ ਲਓ, ਅਤੇ ਆਪਾਂ ਕਹਿੰਦੇ ਭਾਈ ਸਾਹਿਬ ਮੈਨੂੰ ਰੰਚਕ ਮਾਤਰ ਵੀ ਭੁੱਖ ਨਹੀਂ, ਉਹਨੂੰ ਕਹਿੰਦੇ ਤ੍ਰਿਪਤੀ। ਉਹ ਮਨੁੱਖ ਜਿਨ੍ਹਾਂ ਨੂੰ ਸੱਚੇ ਪਰਮਾਤਮਾ ਦੇ ਨਾਮ ਦਾ ਭੋਜਨ ਮਿਲਿਆ ਨਾ, ਉਹਨਾਂ ਨੂੰ ਕਿਸੇ ਪ੍ਰਕਾਰ ਪਦਾਰਥਾਂ ਦੀ ਲਾਲਸਾ ਨਹੀਂ ਰਹਿੰਦੀ। ਔਰ ਉਹ ਭੋਜਨ ਦੇ ਬਾਰੇ ਜਿਵੇਂ ਆਪਾਂ ਜਾਣਦੇ ਹਾਂ, ਲੋਕ ਹੋਟਲਾਂ 'ਚ ਜਾਂਦੇ ਨੇ ਅਤੇ ਉੱਥੇ ਲਿਖਿਆ ਹੁੰਦਾ ਵੀ ਆਹ ਇੱਥੇ ਆਹ ਮਿਲੇਗਾ ਆਹ ਮਿਲੇਗਾ, ਇਸੇ ਤਰ੍ਹਾਂ ਇਸ ਭੋਜਨ ਦੀ ਜਾਣਕਾਰੀ ਸਾਡਾ ਗੁਰੂ ਸਾਨੂੰ ਰੋਜ਼ ਦਿੰਦਾ, ਪਰ ਆਪਾਂ ਭੋਜਨ ਛਕਦੇ ਨਹੀਂ। ਉਹ ਰੋਜ਼ ਜਾਣਕਾਰੀ ਦਿੰਦਾ ਜੀ, ਉਹ ਕੀ ਹੈ, ਥਾਲ ਵਿੱਚ ਤਿੰਨ ਵਸਤੂ ਪਈਓ, ਖੁਰਾਕ ਕਿਹੜੀ ਖਾਣੀ ਹੈ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਅਤੇ ਇਹਦੇ ਨਾਲ ਇੱਕ ਪਲੱਸ ਗੱਲ ਹੋਰ, ਆਪਾਂ ਕਈ ਵੇਲੇ ਕਹਿੰਦੇ ਵੀ ਭਾਈ ਸਾਹਿਬ ਮੈਂ ਚੌਲ ਨਹੀਂ ਖਾਣੇ, ਮੈਨੂੰ ਵਾਈ ਹਨ, ਭਾਈ ਸਾਹਿਬ ਮੈਂ ਬਤਾਓ ਨਹੀਂ ਖਾਣੇ, ਮੈਂ ਗਰਮ ਨੇ। ਲੇਕਿਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ, ਗੁਰਸਿੱਖੋ ਜਿਹੜੇ ਭੋਜਨ ਦੀ ਗੱਲ ਮੈਂ ਕਹਿ ਰਿਹਾ, ਨਾ ਇਹ ਵਾਈ ਅਤੇ ਨਾ ਇਹ ਬਾਦੀ ਅਤੇ ਨਾ ਇਹ ਗਰਮ, ਤੈਨੂੰ ਤੰਦਰੁਸਤ ਕਰ ਦੇਗਾ। ਕਿਹੜਾ? ਸੱਤ ਸੰਤੋਖ ਅਤੇ ਨਾਮ ਰੂਪੀ ਅੰਮ੍ਰਿਤ, ਇਹ ਤਿੰਨ ਚੀਜ਼ਾਂ ਆਪਾਂ ਛਕਣੀਆਂ ਹਨ, ਅਤੇ ਜਿਨ੍ਹਾਂ ਨੇ ਛਕਣੀਆਂ ਉਹ ਤ੍ਰਿਪਤ ਹੋ ਗਏ। ਪਰ ਆਖਰ ਆਪਾਂ ਕਹਿੰਦੇ ਮੈਂ ਖਾਣਾ ਤਾਂ ਪਰ ਮੈਨੂੰ ਹਜ਼ਮ ਨਹੀਂ ਹੁੰਦੀ। ਜਿਵੇਂ ਡਾਕਟਰ ਕੋਲ ਜਾਂਦੇ ਤੂੰ ਕਹਿੰਦਾ ਭਾਈ ਖਾਇਆ ਕਰ, ਕਹਿੰਦੇ ਜੀ ਖਾਣ ਪੀਣ ਨੂੰ ਤਾਂ ਬੜਾ ਕੁਝ ਦਿੱਤਾ ਵਾਹਿਗੁਰੂ ਨੇ, ਪਰ ਡਾਕਟਰ ਸਾਹਿਬ ਮੈਨੂੰ ਹਜ਼ਮ ਨਹੀਂ ਹੁੰਦਾ। ਅਤੇ ਇਹ ਜਿਹੜੀ ਖੁਰਾਕ ਹੈ ਇਹ ਸਾਨੂੰ ਹਜ਼ਮ ਕਿਵੇਂ ਹੋਵੇਗੀ?
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਤ੍ਰਿਪਤ ਭਈ ਸੱਚ ਭੋਜਨ ਖਾਇਆ,
ਹਾਂਜੀ,
ਮਨ ਤਨ ਰਸਨਾ ਨਾਮ ਧਿਆਇਆ।
ਜਿਹਨਾਂ ਮਨ ਕਰਕੇ, ਇਹ ਮੈਂ ਤਕਰੀਬਨ ਆਮ ਰੋਜ਼ ਕਥਾ 'ਚ ਬੇਨਤੀ ਕਰਦਾ ਰਹਿੰਦਾ, ਬਾਣੀ ਪੜ੍ਹਨ ਲੱਗਿਆਂ ਲਗਾਂ ਮਾਤਰਾ ਦਾ ਵਿਸ਼ੇਸ਼ ਤੌਰ 'ਤੇ ਖਿਆਲ ਰੱਖਿਆ ਕਰੋ। ਇਹਦੇ ਨਾਲ ਸਾਨੂੰ ਅਰਧਾ ਪਤਾ ਚੱਲੇਗਾ ਵੀ ਇੱਥੇ ਸਤਿਗੁਰੂ ਪਾਤਸ਼ਾਹ ਕਿਹੜਾ ਕੀ ਚਾਹੁੰਦੇ ਨੇ। ਮਨ ਨੰਨੇ ਨੂੰ ਸਿਹਾਰੀ ਅਤੇ ਤਨ ਨੂੰ ਸਿਹਾਰੀ, ਨੰਨੇ ਨੂੰ ਸਿਹਾਰੀ, ਇਹਨੂੰ ਆਪਾਂ ਪੰਜਾਬੀ ਦੀ ਵਿਆਕਰਨ 'ਚ ਕਹਿੰਦੇ ਕਿਰਿਆ ਵਾਚਕ, ਅਤੇ ਅੰਗਰੇਜ਼ੀ ਵਿੱਚ ਕਹਾਂਗੇ ਵਰਬ। ਉਹ ਮਨੁੱਖ ਜਿਨ੍ਹਾਂ ਨੇ ਮਨ ਕਰਕੇ, ਜਿਨ੍ਹਾਂ ਨੇ ਤਨ ਕਰਕੇ, ਅਤੇ ਰਸਨਾ ਦਾ ਭਾਵ ਸਵਾਦਾਂ ਤੋਂ ਪਰਾਂ ਹੋ ਕਰਕੇ ਇੱਕ ਪਰਮਾਤਮਾ ਦੇ ਨਾਮ ਨੂੰ ਚੇਤੇ ਕੀਤਾ ਨਾ, ਮੁੜ ਕੇ ਉਹ ਤ੍ਰਿਪਤ ਹੋ ਗਏ, ਉਹਨਾਂ ਨੂੰ ਸੰਤੋਖ ਆ ਗਿਆ, ਉਹਨਾਂ ਦੇ ਮਨ 'ਚ ਕਿਸੇ ਪ੍ਰਕਾਰ ਦੀ ਲਾਲਸਾ ਨਹੀਂ ਰਹੀ।
ਜੀਵਨਾ ਹਰ ਜੀਵਨਾ।
ਗੁਰਮੁਖਾ, ਅਸਲੀ ਜੀਵਨ ਉਹ ਹੈ ਜਿਹੜਾ ਪਰਮਾਤਮਾ ਦੀ ਨਾਮ ਵਿੱਚ ਜੀਵਿਆ ਜਾਏ। ਆਪਾਂ ਹਰ ਰੋਜ਼ ਇਹ ਪੰਕਤੀਆਂ ਪੜ੍ਹਦੇ ਅਤੇ ਸੁਣਦੇ ਹਾਂ, ਆਖਾਂ ਜੀਵਾਂ ਵਿਸਰੇ ਮਰ ਜਾਓ, ਪਰ ਨਾਲ ਹੀ ਬਾਪੂ ਕਹਿੰਦਾ ਆਖਣ ਔਖਾ ਸਾਚਾ ਲਓ। ਹੇ ਵਾਹਿਗੁਰੂ, ਜਿੰਨਾ ਚਿਰ ਮੈਂ ਤੇਰਾ ਵਡਿਆਈ ਕਰਦਾ ਮੈਂ ਓਨਾ ਚਿਰ ਜਿਉਂਨਾ, ਉਹ ਸਵਾਸ ਲੇਖੇ 'ਚ ਨੇ। ਜਦੋਂ ਭੁੱਲ ਜਾਂਦਾ ਨਾ, ਸਵਾਸ ਤਾਂ ਲੈਂਦਾ ਪਰ ਸਹੀ ਮਾਇਨੇ 'ਚ ਮੈਂ ਮੁਰਦਾ ਹਾਂ। ਨਾਮ ਜਪਦਾ ਅਤੇ ਜਿਉਂਨਾ, ਨਾਮ ਨਹੀਂ ਜਪਦਾ ਅਤੇ ਮੈਂ ਬਿਲਕੁਲ ਮੁਰਦੇ ਵਰਗਾ ਹਾਂ। ਪਰ ਨਾਲ ਹੀ ਗੁਰੂ ਬਾਬਾ ਕਹਿੰਦਾ ਆਖਣ ਔਖਾ ਸਾਚਾ ਲਓ। ਆਪਾਂ ਹੁਣ ਅਰਦਾਸ ਬੇਨਤੀ ਹੋਣੀ ਹੈ ਨਾ, ਅਤੇ ਜੇ ਆਪਾਂ ਅੱਜ ਇੱਕ ਰਹਿ ਕਰ ਲਈਏ ਵੀ ਅੱਜ ਸ਼ਾਮ ਤੱਕ ਆਪਾਂ ਇੱਥੇ ਸੁਖਮਣੀ ਸਾਹਿਬ ਦੇ ਪਾਠ ਕਰਨੇ ਨੇ ਰਲ ਕੇ, ਅਤੇ ਆਪਣੇ 'ਚ ਬਹੁ ਧਿਆਨ ਕਹਿਣਾ ਵੀ ਚੰਗਾ ਗਿਆਨੀ ਜੀ ਫਿਰ ਪਲ ਦਰਸ਼ਨ ਕਰਾਂਗੇ, ਅਤੇ ਜੇ ਆਪਾਂ ਆਖੀਏ ਨਹੀਂ ਆਪਾਂ ਰਲ ਮਿਲ ਕੇ ਅੱਜ ਗੱਲਾਂ ਬਾਤਾਂ ਕਰਨੀਆਂ, ਅਤੇ ਕਹਿੰਦੇ ਗਿਆਨੀ ਜੀ ਮੈਂ ਲਾਗੇ ਹੋ ਜਾਂ, ਰੱਬ ਦਾ ਨਾਂ ਏਡਾ ਔਖਾ ਜੇ। ਜੇ ਆਖਿਆ ਨਾ ਵੀ ਸ਼ਾਮ ਤੱਕ ਸੁਖਮਣੀ ਸਾਹਿਬ ਦਾ ਪਾਠ ਕਰਨ 'ਤੇ ਆਪਾਂ ਨੂੰ ਇਉਂ ਜਾਪਦਾ ਵੀ ਇਹ ਨਵੀਂ ਕਾਢ ਕੀਤੀ, ਕਦੇ ਮੰਜੀ ਸਾਹਿਬ ਸੁਖਮਣੀ ਸਾਹਿਬ ਦਾ ਪਾਠ ਨਹੀਂ ਸੁਣਿਆ, ਨਵਾਂ ਕੰਮ ਸ਼ੁਰੂ ਕਰ ਦਿੱਤਾ। ਕਹਿਣ ਦਾ ਭਾਵ ਕਿ ਪਰਮਾਤਮਾ ਦਾ ਨਾਮ ਲੈਣਾ ਔਖਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਜੀਵਨਾ ਹਰ ਜੀਵਨਾ। ਅਸਲੀ ਜੀਵਨ ਉਹ ਹੈ ਜਦੋਂ ਅਸੀਂ ਪਰਮਾਤਮਾ ਨੂੰ ਚੇਤੇ ਕਰਦੇ ਹਾਂ, ਬਾਕੀ ਦਾ ਜੀਵਨ ਕਿਸੇ ਕੰਮ ਵਿੱਚ ਨਹੀਂ। ਮੈਂ ਜਨਮ ਸਾਖੀ ਬਹੁਤ ਪੜ੍ਹੀ ਬਚਪਨ ਵਿੱਚ, ਉਹ ਜਨਮ ਸਾਖੀ 'ਚ ਮੈਂ ਸਾਖੀ ਪੜ੍ਹੀ, ਭਾਈ ਸਾਹਿਬ ਭਾਈ ਮਰਦਾਨਾ ਭਾਈ ਬਾਲਾ ਜੀ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨਗਰ ਦੇ ਲਾਗੇ ਲਾਗੇ ਜਾ ਰਹੇ ਨੇ ਅਤੇ ਮੜੀਆਂ ਨੇ, ਕਿਤੇ ਲਿਖਿਆ ਵੀ 5 ਸਾਲ, ਕਿਤੇ ਲਿਖਿਆ 2 ਸਾਲ, ਅਤੇ ਸੁਭਾਵਕ ਭਾਈ ਮਰਦਾਨਾ ਜੀ ਨੇ ਪੁੱਛਿਆ ਵੀ ਪਾਤਸ਼ਾਹ ਇਹ ਨਿਆਣਿਆਂ ਦੀਆਂ ਬੱਚਿਆਂ ਦੀਆਂ ਮੜੀਆਂ ਨੇ, ਇਹ ਜਨਮ ਸਾਖੀ ਵੀ ਸਾਖੀ ਅੰਕ ਜੇ ਕਿਸੇ ਪੜ੍ਹਨੀ ਹੋਵੇ ਤੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖਾ ਕਿਸੇ ਨੂੰ ਪੁਛਲਾ ਲੱਗਣ ਵਾਸੀ ਨੂੰ ਉਹਨਾਂ ਨੂੰ ਪਤਾ ਹੋਵੇਗਾ। ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਜਾ ਕੇ ਉਹਨਾਂ ਨਗਰ ਨਿਵਾਸੀਆਂ ਨੂੰ ਪੁੱਛਿਆ ਵੀ ਭਾਈ ਸਾਹਿਬ ਇਹ ਬੱਚਿਆਂ ਦੀਆਂ ਬਣੀਆਂ? ਕਹਿੰਦੇ ਬਾਬਾ ਜੀ ਨਹੀਂ। ਕਹਿਣ ਲੱਗੇ ਵੀ ਤੁਸੀਂ ਕਿਤੇ ਲਿਖਿਆ 5 ਸਾਲ, ਕਿਤੇ ਲਿਖਿਆ 2.5 ਸਾਲ? ਉਹ ਕਹਿੰਦੇ ਜੀ ਸਾਡੇ ਨਗਰ ਦਾ ਇੱਕ ਬੜਾ ਚੰਗਾ ਅਸੂਲ ਹੈ ਸਾਡੇ ਵਡੇਰਿਆਂ ਤੋਂ, ਅਸੀਂ ਜਿੰਨਾ ਚ ਰੱਬ ਦਾ ਨਾਂ ਲੈਂਦੇ ਹਾਂ ਨਾ ਅਸੀਂ ਉਹਨਾਂ ਨੋਟ ਕਰ ਲੈਂਦੇ ਵੀ ਅੱਜ ਮੈਂ 2 ਘੜੀਆਂ 5 ਘੜੀਆਂ ਜਾਂ ਇੰਨਾ ਟਾਈਮ ਪਰਮਾਤਮਾ ਨਾਲ ਜੁੜਿਆ। ਤੇ ਜਦੋਂ ਪ੍ਰਾਣੀ ਮਰ ਜਾਂ ਚੜ੍ਹਾਈ ਕਰ ਜਾਂਦਾ ਹੈ ਅਸੀਂ ਸਾਰੇ ਦੇ ਸਾਰੇ ਸਮੇਂ ਨੂੰ ਜਮ੍ਹਾਂ ਕਰਕੇ ਲਿਖਦੇ ਨੇ ਵੀ ਇਹ ਇੰਨਾ ਚਿਰ ਜੋਇਆ ਤੇ ਬਾਕੀ ਕਿਸੇ ਲੇਖੇ ਵਿੱਚ ਨਹੀਂ। ਜਿੰਨਾ ਚਿਰ ਪਰਮਾਤਮਾ ਦੀ ਇਬਾਦਤ ਕੀਤੀ ਉਹਨੇ, ਜੋ ਪਰਮਾਤਮਾ ਨੂੰ ਚੇਤੇ ਕੀਤਾ ਉਹ ਜ਼ਿੰਦਗੀ ਸਫਲ ਤੇ ਬਾਕੀ ਦਾ ਜੀਵਨ ਕਿਸੇ ਕੰਮ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਅਸਲੀ ਜੀਵਨ ਉਹ ਹੈ ਜਿਹੜਾ ਪਰਿਪੂਰਨ ਪਰਮਾਤਮਾ ਦੀ ਯਾਦ ਵਿੱਚ ਜੀਵਿਆ ਜਾਏ।
ਜੀਵਨ ਹਰ ਜਪ ਸਾਧ ਸੰਗ,
ਅਸਲੀ ਗੁਰਮੁਖਾ ਜੀਵਨ ਇਹ ਹੈ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਸਾਧ ਵਹੀ ਜਗ ਜਾਣੀਏ ਜਾਂ ਕਿ ਨਾ ਹੀ ਉਪਾਧ ਮਨ। ਸਾਧ ਦੀ ਵਿਆਖਿਆ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਚ ਸਾਧ ਨਾਮ ਨਿਰਮਲ ਤਾਂ ਕਿ ਕਰਮ। ਜਿਹਦੇ ਕਰਮ ਨਿਰਮਲ ਨੇ ਨਾ ਭਾਵੇਂ ਉਹ ਕੋਈ ਵੀ ਹੋਵੇ ਉਹਨੂੰ ਕਹਿੰਦੇ ਨੇ ਸਾਧ। ਭਾਈ ਗੁਰਦਾਸ ਕਹਿੰਦੇ ਨੇ ਗੁਰਮੁਖ ਸਾਧ ਅਸਾਧ ਸਾਧ ਸਦਾਇਆ। ਜਿਹਨੇ ਗੁਰੂ ਦੇ ਸਨਮੁਖ ਆਪਣੇ ਮੂੰਹ ਨੂੰ ਕਰਕੇ ਆਪਣੇ ਚਿਹਰੇ ਨੂੰ ਕਰਕੇ ਨਾ ਸਾਧੇ ਜਾਣ ਵਾਲੇ ਮਨ ਨੂੰ ਸਾਧ ਲਿਆ ਨਾ ਉਹਨੂੰ ਕਹਿੰਦੇ ਸਾਧ। ਗੁਰਦੇਵ ਕਹਿੰਦੇ ਗੁਰਮੁਖਾ ਇਹੋ ਜਿਹੇ ਗੁਰਮੁਖਾਂ ਦੀ ਸੰਗਤ ਕਰਕੇ ਜਿਹੜਾ ਪਰਿਪੂਰਨ ਪਰਮਾਤਮਾ ਦਾ ਨਾਮ ਹੈ ਨਾ ਇਹ ਜਪਣਾ ਕਰ, ਇਹ ਬੋਲਣਾ ਕਰ।
ਰਹਾਓ
ਹਾਂਜੀ
ਅਨਕ ਪ੍ਰਕਾਰੀ ਵਸਤਰ ਉਡਾਏ,
ਉਹਦਾ ਨਾਮ ਜਪਣਾ ਕਿਉਂ ਹੈ? ਹਜ਼ੂਰ ਕਹਿੰਦੇ ਗੁਰਮੁਖਾ ਅਨੇਕਾਂ ਤਰ੍ਹਾਂ ਦੇ ਤੂੰ ਕੱਪੜੇ ਪਾਉਣਾ ਹੈ, ਅਨੇਕਾਂ ਤਰ੍ਹਾਂ। ਮੈਂ ਆਮ ਬੇਨਤੀ ਕਰਦਾ ਰਹਿੰਦਾ ਆਪਾਂ ਤੁਰੇ ਜਾ ਰਹੇ ਹਾਂ ਤੇ ਸਾਡੇ ਪੈਸੇ ਡਿੱਗ ਪਏ ਤੇ ਸਾਨੂੰ ਕਿਸੇ ਨੇ ਆਵਾਜ਼ ਮਾਰੀ ਪਈ ਭਾਈ ਸਾਹਿਬ ਆ ਤੁਹਾਡੀ ਮਾਇਆ ਡਿੱਗ ਪਈ ਤੇ ਆਪਾਂ ਕਹਿੰਦੇ ਭਾਈ ਸਾਹਿਬ ਤੁਹਾਡੀ ਮਿਹਰਬਾਨੀ, ਸਾਡਾ 5 ਰੁਪਈਆਂ ਦਾ ਰੁਮਾਲ ਲਾਈ ਲੀਰ ਡਿੱਗ ਪਈ ਤੇ ਉਹ ਕਹਿੰਦਾ ਭਾਈ ਸਾਹਿਬ ਤੁਹਾਡਾ ਰੁਮਾਲ ਡਿੱਗ ਪਿਆ ਤੇ ਆਪਾਂ ਕਹਿੰਦੇ ਮਿਹਰਬਾਨੀ। ਤੇ ਗੁਰੂ ਪੰਚਮ ਪਾਤਸ਼ਾਹ ਸਾਨੂੰ ਸੁਚੇਤ ਕਰ ਦਿਓ ਕਮਲਿਆ ਉਧਰ 5 ਰੁਪਈਆਂ ਦੇ ਰੁਮਾਲ ਤੇ ਧੰਨਵਾਦ ਕਰਦਾ ਤੇ ਜਿਹਨੇ ਤੈਨੂੰ ਇੰਨਾ ਕੁਝ ਦਿੱਤਾ ਕਦੇ ਉਹਦਾ ਧੰਨਵਾਦ ਵੀ ਕਰ ਲਿਆ ਕਰ। ਨੁਰਗਨ ਆਰ ਐਨਿਆ ਸੋ ਪ੍ਰਭ ਸਦਾ ਸਮਾਲ, ਜਿਨ ਕੀਆ ਤੇ ਚੀਤ ਰੱਖ ਨਾਨਕ ਨਿਭੀ ਨਾਲ, ਰਮਈਆ ਕੇ ਗੁਣ ਚੇਤ ਪ੍ਰਾਨੀ, ਕਮਨ ਮੂਲ ਤੇ ਕਮਨ ਦਸਤਾਨੀ, ਜਿਨ ਤੂੰ ਸਾਧ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਬਾਰ ਬਸਤਾ ਦੁਜੇ ਪਿਆਰੇ ਬਾਰ ਬਸਤਾ ਤੁਜੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਗ ਸੈਨ, ਮੁਖ ਪਿਆਉ ਬੈਠ ਕੋ ਦੈਨ। ਦੁਲਾਵਾਂ ਦੇ ਨਾਲ ਬਜ਼ੁਰਗ ਹੋ ਗਿਆ ਤੇ ਹੁਣ ਪੋਤਰਾ ਬਾਬੇ ਦੀ ਧੌਣ ਦੇ ਮਗਰ ਹੱਥ ਰੱਖ ਕੇ ਉਹਨੂੰ ਦੁੱਧ ਪਾਉਂਦਾ ਬਾਪੂ ਘੁੱਟ ਪੀ ਲਾ, ਉਹਨੂੰ ਕਿਹਨੇ ਆਖਿਆ? ਗੁਰੂ ਪੰਚਮ ਪਾਤਸ਼ਾਹ ਕਹਿੰਦੇ ਪੋਤਾ ਦੁੱਧ ਨਹੀਂ ਪਿਆ ਰਿਹਾ, ਪਰਮਾਤਮਾ ਪੋਤੇ ਚ ਵੱਸ ਕੇ ਤੇਰੀ ਪਾਲਣਾ ਕਰਦਾ ਹੀ, ਨਹੀਂ ਤੇ ਕੌਣ ਕਰਦਾ? ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਅਨੇਕਾਂ ਤਰ੍ਹਾਂ ਦੇ ਜਿਹੜੇ ਵਸਤਰ ਨੇ ਇਹ ਕੱਪੜੇ ਪਹਿਨਣਾ ਕੀਤੇ, ਉਡਾਏ ਤੋਂ ਭਾਵ ਉੱਡਣਾ, ਜਿਹੜਾ ਇਹ ਲਫ਼ਜ਼ ਹੈ ਇਹ ਹਰਿਆਣੇ ਦੀ ਬੋਲੀ ਹੈ। ਮੈਂ ਅੱਗੇ ਵੀ ਜ਼ਿਕਰ ਕੀਤਾ ਮੇਰੀ ਜਾਣਕਾਰੀ ਮੁਤਾਬਕ 170 ਭਾਸ਼ਾਵਾਂ ਨੇ ਘੱਟ ਤੋਂ ਘੱਟ ਗੁਰੂ ਗ੍ਰੰਥ ਸੱਚੇ ਪਾਤਸ਼ਾਹ। ਉੱਡਣਾ ਦਾ ਭਾਵ ਹੁੰਦਾ ਕੱਪੜਾ ਲੈਣਾ ਨਹੀਂ, ਕੁੜੀਏ ਕੱਪੜਾ ਓੜ ਲਾ। ਇਸ ਪ੍ਰਕਾਰ ਪਾਤਸ਼ਾਹ ਕਹਿੰਦੇ ਅਨੇਕਾਂ ਤਰ੍ਹਾਂ ਦੇ ਜਿਹੜੇ ਕੱਪੜੇ ਨੇ ਤੂੰ ਉਹ ਪਹਿਨੇ ਹਨ।
ਆਨ ਦਿਨ ਕੀਰਤਨ ਹਰ ਗੁਣ ਗਾਏ,
ਇਸ ਕਰਕੇ ਜਿਸ ਵਾਹਿਗੁਰੂ ਨੇ ਤੇਰਾ ਇੰਨਾ ਪਰਦਾ ਢੱਕਿਆ ਨਾ ਭਾਈ, ਦਿਨੇ ਰਾਤ ਉਸ ਪਰਿਪੂਰਨ ਪਰਮਾਤਮਾ ਦੇ ਜਸ ਗਾਇਆ ਕਰ, ਉਹਦੀ ਵਡਿਆਈ ਕਰਿਆ ਕਰ।
ਹਸਤੀ ਰੱਥ ਅਸ ਅਸਵਾਰੀ,
ਇਸ ਪ੍ਰਕਾਰ ਹਾਥੀ ਰੱਥ ਘੋੜੇ ਇਹ ਤੇ ਆਦਿਕ ਜੋ ਸਵਾਰੀਆਂ ਕਰਦਾ ਹੈ।
ਹਰ ਕਾ ਮਾਰਗ ਹਿਰਦੈ ਨਿਹਾਰੀ,
ਇਹਨਾਂ ਤੇ ਚੜ ਕੇ ਗੁਰਮੁਖਾ ਤੂੰ ਸੱਜੇ ਖੱਬੇ ਲਾਗੇ ਤੇ ਦੂਰ ਜਾਣਾ, ਪਰ ਉਹ ਰਸਤਾ ਜਿਹੜੇ ਰਸਤੇ ਤੂੰ ਯਾਤਰਾ ਕਰਨ ਕਦੇ ਮੁੜਨਾ ਨਹੀਂ, ਕਦੇ ਉਹਦਾ ਪ੍ਰਬੰਧ ਵੀ ਕਰਿਆ ਕਰ। ਆਮ ਲੋਕੀ ਆਪਾਂ ਵਾਂਢੇ ਟੀਂਡੇ ਜਾਂਦੇ ਹਾਂ ਦੂਰ ਕਿਤੇ, ਅਤੇ ਆਪਾਂ ਕਹਿੰਦੇ ਮੇਰੇ ਕੱਪੜੇ ਪ੍ਰੈੱਸ ਕਰ ਦਿਓ, ਕਿੰਨੇ ਸੂਟ ਪਾਏ ਨੇ। ਬੇਨਤੀ ਮੈਂ ਅੱਗੇ ਵੀ ਕੀਤੀ ਸੀ ਪਿਛਲੀ ਵਾਰੀ ਵੀ, 2 ਮਹੀਨਿਆਂ ਦੀ ਯਾਤਰਾ ਲਈ ਜਾਣਾ ਅਤੇ ਆਪਾਂ ਬੜਾ ਪ੍ਰਬੰਧ ਕਰਦੇ ਹਾਂ, ਅਤੇ ਗੁਰਮੁਖੋ ਜਿਹੜੀ ਯਾਤਰਾ ਤੋਂ ਮੁੜਨਾ ਹੀ ਨਹੀਂ, ਕਦੇ ਉਹਦਾ ਪ੍ਰਬੰਧ ਵੀ ਕਰਿਆ ਕਰੀਏ। ਜਿਹੜੀ ਯਾਤਰਾ ਤੋਂ ਆਪਾਂ ਮੁੜਨਾ ਨਹੀਂ ਨਾ, ਉਹਦਾ ਪ੍ਰਬੰਧ ਵੀ ਕਰਿਆ ਕਰੀਏ। ਉਹਦਾ ਪ੍ਰਬੰਧ ਕੀ? ਅਰਦਿਨ ਅੰਨ ਦਿਨ ਕੀਰਤਨ ਹਰ ਗੁਣ ਗਾਏ, ਦਿਨੇ ਰਾਤ ਪਰਿਪੂਰਨ ਪਰਮਾਤਮਾ ਦੇ ਗੁਣ ਗਾਇਆ ਕਰ, ਹਰ ਕਾ ਮਾਰਗ ਹਿਰਦੇ ਨਿਹਾਰੀ। ਉਸ ਰਸਤੇ ਨੂੰ ਜਿਹੜੇ ਰਸਤੇ 'ਤੇ ਤੂੰ ਜਾਣਾ ਨਾ, ਜਿਹੜੇ ਰਸਤੇ ਦੇ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ, ਉਹਨਾਂ ਨੂੰ ਵੇਖਣਾ ਕਰ ਆਪਣੇ ਦਿਲ ਦੀ ਤਹਿ ਤੋਂ।
ਮਨ ਤਨ ਅੰਤਰ ਚਰਨ ਧਿਆਇਆ,
ਮਨ ਕਰਕੇ ਤਾਂ ਸਰੀਰ ਕਰਕੇ, ਜਿਹੜੇ ਪਰਿਪੂਰਨ ਪਰਮਾਤਮਾ ਉਹਦੇ ਚਰਨਾਂ ਦਾ ਧਿਆਨ ਧਰਨਾ ਕਰ। ਇਹ ਕਿਉਂ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਦਾ ਵਿਸਤਾਰ ਨਾਲ ਜ਼ਿਕਰ ਕੀਤਾ ਆਪਣੀਆਂ ਵਾਰਾਂ ਵਿੱਚ। ਕਹਿੰਦੇ ਨਾਕਨ ਕੋਈ ਪੂਜਦਾ, ਖਾਏ ਮਰੋੜੀ ਮਣੀ ਕਨੇਰੀ। ਨੱਕ ਦਾ ਸਤਿਕਾਰ ਤਾਂ ਨਹੀਂ ਕਰਦਾ ਵੀ ਆਪਾਂ ਜਦੋਂ ਕਿਸੇ ਦਾ ਅਪਮਾਨ ਕਰਦੇ ਤੇ ਆਪਾਂ ਨੱਕ ਮਰੋੜ ਕੇ ਉਹਦੀ ਵਿਰੋਧਤਾ ਕਰਦੇ ਹਾਂ। ਕੰਨਾਂ ਦਾ ਸਤਿਕਾਰ ਕੋਈ ਨਹੀਂ ਕਰਦਾ। ਉਹ ਕਹਿੰਦੇ ਉਸਤਤ ਨਿੰਦਾ ਕੰਨ ਸੁਣ। ਇਹਨਾਂ ਕੰਨਾਂ ਦੇ ਨਾਲ ਕਿਸੇ ਦੀ ਵਡਿਆਈ ਤੇ ਕਿਸੇ ਦੀ ਨਿੰਦਿਆ ਸੁਣਦੇ, ਇਸ ਕਰਕੇ ਕੰਨ ਵੀ ਨਫਿੱਟ ਹਨ। ਸਿਰ ਉੱਚਾ ਨੀਵੇਂ ਚਰਨ, ਨੀਵੇਂ ਚਰਨ ਪੂਜ ਹਰ ਕੇਰੀ। ਜਿਹੜਾ ਸੱਚਾ, ਇਹ ਵੀ ਪੰਕਤੀ ਭੁੱਲ ਚੱਲੀ ਸੀ, ਸਿਰ ਨਾ ਕੋਈ ਪੂਜਦਾ, ਖਾਏ ਕਨੇਰੀ ਮਣੀ ਮਨੇਰੀ। ਜਿਹੜਾ ਸਿਰ ਹੈ ਨਾ, ਇਹ ਉੱਚਾ ਹੈ ਅਤੇ ਵਲ ਕੱਢ ਕੱਢ ਕੇ ਪੱਗ ਬੰਨਦਾ, ਇਹ ਸਿਰ ਦੀ ਪੂਜਾ ਤਾਂ ਨਹੀਂ, ਇਹ ਵੀ ਉੱਚਾ ਹੈ। ਕੰਨ ਜਿਹੜੇ ਨੇ ਉਸਤਤ ਨਿੰਦਿਆ ਸੁਣਦੇ ਨੇ, ਲੇਕਿਨ ਸਿਰ ਉੱਚਾ ਨੀਵੇਂ ਚਰਨ, ਨੀਵੇਂ ਚਰਨ ਪੂਜ ਹਰ ਕੇਰੀ। ਨੀਵੇਂ ਹੋਣ ਕਰਕੇ ਇਹ ਨਿਮਰਤਾ ਦਾ ਸਤਿਕਾਰ ਹੈ, ਹੋਰ ਕਿਸੇ ਅੰਗ ਕਰਕੇ ਨਹੀਂ। ਗੁਰਸਿੱਖਾ, ਮਨ ਕਰਕੇ ਤਨ ਕਰਕੇ ਆਪਾਂ ਅਰਦਾਸ ਕਰਦੇ ਹਾਂ ਨਾ। ਸਿੱਖਾਂ ਦਾ ਮਨ ਨੀਵਾਂ ਧਿਆਨ ਦਿਆ ਜੇ, ਕੁਦਰਤੀ ਤੌਰ 'ਤੇ ਮੈਂ ਦ੍ਰਿਸ਼ਟਾਂਤ ਬੜਾ ਸੁੰਦਰ ਚੇਤੇ ਆ ਗਿਆ। ਆਪਾਂ ਰੋਜ਼ ਅਰਦਾਸ ਕਰਦੇ ਹਾਂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਇਹ ਕਰਦੇ ਜ਼ਰੂਰ ਹਾਂ ਪਰ ਆਪਾਂ ਚੱਲਦੇ ਉਲਟਾਂ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਾਬੇ ਲਹਿਣੇ ਗੁਰੂ ਅੰਗਦ ਸਾਹਿਬ ਵਾਲੇ ਪਾਸੇ ਝੁਕਾ ਕਰਦੇ ਨੇ ਨਾ, ਅਤੇ ਮਾਵਾਂ ਹਮੇਸ਼ਾ ਪੁੱਤ ਦਾ ਪੱਗ ਕਰਦੀਆਂ ਨੇ, ਇਹ ਪਰਮੇਸ਼ੁਰ ਦੇ ਸੰਸਕਾਰ ਬਣਾਏ ਨੇ। ਮਾਤਾ ਸੁਲੱਖਣੀ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ, ਸਵਾਮੀ ਜੀ ਇਹ ਵੀ ਤੁਹਾਡੇ ਨੇ ਅਤੇ ਇਹਨਾਂ 'ਤੇ ਵੀ ਕਿਰਪਾ ਕਰੋ, ਮੈਂ ਲਹਿਣੇ ਦੇ ਉਲਟ ਨਹੀਂ, ਲੇਕਿਨ ਮੈਂ ਤੁਹਾਡਾ ਝੁਕਾ ਵੇਖਣੀ, ਤੁਸੀਂ ਸ਼੍ਰੀ ਚੰਦ ਅਤੇ ਲਖਮੀ ਚੰਦ ਨਾਲੋਂ ਲਹਿਣੇ ਨੂੰ ਪਹਿਲ ਦਿੰਦੇ ਹੋ। ਗੁਰਦੇਵ ਕਹਿੰਦੇ, ਸੁਲੱਖਣੀਏ ਜੇ ਤੇਰੇ ਅਤੇ ਮੇਰੇ ਵੀ ਨੇ, ਇਹ ਤੇਰੀ ਇਕੱਲੀ ਦੇ ਨੇ, ਮੇਰੇ ਵੀ ਨੇ, ਪਰ ਕੀ ਕਰੀਏ, ਇਹਨਾਂ 'ਚ ਇਹ ਯੋਗਤਾ ਨਹੀਂ ਜਿਹੜੀ ਯੋਗਤਾ ਲਹਿਣੇ ਵਿੱਚ ਹੈ। ਮੈਂ ਤੁਹਾਨੂੰ ਵਿਖਾ ਦੇਣਾ, ਉੱਥੇ ਸਾਡਾ ਇਤਿਹਾਸ ਉੱਚੀ ਬੋਲਦਾ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਪਣੀ ਮੁੱਠੀ ਦੇ ਵਿੱਚ 1 ਪੈਸਾ ਲਿਆ ਅਤੇ ਕਹਿਣ ਲੱਗੇ, ਸ਼੍ਰੀ ਚੰਦ ਪੁੱਤ ਮੇਰੀ ਮੁੱਠੀ 'ਚ ਕੀ ਹੈ? ਅਤੇ ਬਾਬਾ ਸ਼੍ਰੀ ਚੰਦ ਕਹਿਣ ਲੱਗੇ, ਬਾਪੂ ਜੀ ਭੋਲੀਆਂ ਗੱਲਾਂ ਕਰਦਾ ਰਹਿੰਦਾ, ਤੂੰ ਆਪ ਹੀ ਆਖਿਆ ਸੱਤਰ ਕਾ ਮਤਹੀਣ ਅਸੀਆਂ ਕਾ ਵਿਹਾਰ ਨਾ ਪਾਵੇ, ਹੈ ਤਾਂ ਸਾਡਾ ਤੂੰ ਬਾਪ ਪਰ ਕਹਿੰਦਿਆਂ ਚੰਗਾ ਨਹੀਂ ਲੱਗਦਾ, ਤੂੰ 17 ਦਾ ਹੋ ਗਿਆ, ਇਸ ਕਰਕੇ ਗੱਲਾਂ ਕਰਨ ਵਾਲੀਆਂ ਨੇ, ਭਲਾ ਮੈਨੂੰ ਨਹੀਂ ਪਤਾ ਵੀ ਤੇਰੀ ਮੁੱਠੀ 'ਚ ਪੈਸਾ ਹੈ? ਹਜ਼ੂਰ ਹੱਸ ਪੈ, ਕਹਿੰਦੇ ਪੁੱਤਰ ਲਖਮੀ ਚੰਦ ਤੂੰ ਦੱਸ। ਅਤੇ ਆਪਣੇ ਇਲਾਕੇ ਦੀ ਬੋਲੀ ਭਾਊ ਕਹਿਣ ਲੱਗਾ, ਬਾਪੂ ਜਿਹੜੀ ਭਾਊ ਸ਼੍ਰੀ ਚੰਦ ਨੇ ਗੱਲ ਆਖੀ, ਮੈਂ ਵੀ ਉਹ ਕਹਿੰਦਾ ਪੈਸਾ ਹੀ ਵੇਖਿਆ ਨਾ। ਕਹਿਣ ਲੱਗੇ, ਪੁੱਤਰ ਲਹਿਣਿਆ ਹੁਣ ਤੂੰ ਨਿਗਾਹ ਮਾਰ। ਬਾਬੇ ਲਹਿਣੇ ਨੇ ਆਖਿਆ, ਪਾਤਸ਼ਾਹ ਮੇਰੀ ਬੁੱਧੀ ਛੋਟੀ, ਜੇ ਮੈਨੂੰ ਪੁੱਛੇ ਨਾ ਤੇ ਮੈਨੂੰ ਇਉਂ ਜਾਪਦਾ ਵੀ ਤੇਰੀ ਮੁੱਠੀ 'ਚ ਬ੍ਰਹਿਮੰਡ ਹੈ, ਇਹ ਸਾਖੀ ਸਾਨੂੰ ਵੇਖਣ ਨੂੰ ਆਮ ਸਧਾਰਨ ਜਾਪਦੀ ਹੈ, ਲੇਕਿਨ ਇਹ ਇਸ ਗੱਲ ਦੀ ਵਿਆਖਿਆ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਅਸੀਂ ਆਪਣੇ ਆਪ ਨੂੰ ਸਿਆਣਾ ਸਮਝਦੇ ਹਾਂ ਅਤੇ ਮਨ ਨੂੰ ਨੀਵਿਆਂ ਨਹੀਂ ਕਰਦੇ। ਬਾਬੇ ਸ਼੍ਰੀ ਚੰਦ ਨੇ ਆਪਣੀ ਮਨ ਨੂੰ ਨੀਵਿਆਂ ਨਹੀਂ ਕੀਤਾ ਅਤੇ ਮਤ ਉੱਚੀ ਉਹਨੂੰ ਗੁਰੂ ਦੇ ਹੱਥਾਂ ਵਿੱਚ ਪੈਸਾ ਦਿਸਿਆ, ਲੇਕਿਨ ਸਿੱਖ ਨੂੰ ਜਿਹਦੀ ਮਤ ਉੱਚੀ ਉਹਨੂੰ ਗੁਰੂ ਕੋਲ ਰਹਿਮਤਾਂ ਦਿਸੀਆਂ। ਮੁਆਫ਼ੀ ਦਿਆ ਜੇ ਆਪਾਂ ਜਿੰਨੇ ਵੀ ਆਏ ਨਾ ਆਉਂਦੇ ਹਾਂ ਨਾ, ਆਪਾਂ ਇਸੇ ਭਾਵਨਾ ਦੇ ਨਾਲ ਆਉਂਦੇ, ਆਹ ਦੇ ਦੇ ਉਹ ਦੇ ਦੇ, ਘੜੀ ਮੁੜੀ ਕਹਿੰਦਾ ਫੱਬਦਾ ਨਹੀਂ। ਮੈਂ ਕੋਈ ਗੱਲ ਕਹਿੰਦਾ ਹੁੰਦਾ ਵੀ ਗੁਰੂ ਰਾਮਦਾਸ ਪਾਤਸ਼ਾਹ ਮੈਨੂੰ ਆਪਣਾ ਬਣਾ ਲਾ, ਜੇ ਗੁਰੂ ਰਾਮਦਾਸ ਆਪਣਾ ਬਣ ਗਿਆ ਤਾਂ ਕਸਰ ਘੜੀ ਰਹਿ ਜਾਏਗੀ। ਜਿਹਦਾ ਗੁਰੂ ਰਾਮਦਾਸ ਆਪ ਮਾਲਕ ਬਣ ਜਾਇਆ ਉਹਨੂੰ ਕਾਹਦੀ ਕਸਰ ਰਹਿ ਜਾਏਗੀ। ਮੇਰੇ ਭੈਣੋ ਭਰਾਓ ਜਿੰਨੇ ਸੁਣਦੇ ਹੋ ਇੱਥੇ ਬੈਠੇ ਦੇਸਾਂ ਪ੍ਰਦੇਸਾਂ ਚ, ਗੁਰੂ ਕੋਲੋਂ ਗੁਰੂ ਨੂੰ ਮੰਗਿਆ ਕਰੋ। ਬਿਨ ਧਦੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਨਾਲ ਹੋਰ ਦੇ ਨਾਮ ਸੰਤੁਖੀਆ, ਉਤਰੇ ਮਨ ਕੀ ਭੁੱਖ, ਗੁਰਬਣਤਣ ਹਰਿਆ। ਮੈਂ ਤੈਨੂੰ ਤਾਂ ਆਖਿਆ, ਮੈਂ ਤੇਰੇ ਅੱਗੇ ਤਾਂ ਤਰਲੇ ਕਰਦਾ, ਗੁਰਬਣਤਣ ਹਰਿਆ ਕੀਤਿਆ, ਨਾਨਕ ਕਿਆ ਮਨੁੱਖ, ਤੂੰ ਕੌੜੇ ਰੇਠੇ ਨੂੰ ਮਿੱਠਿਆਂ ਕਰ ਦਿੱਤਾ, ਭਲਾ ਮੇਰੇ ਤੇਰੇ ਕਿਰਪਾ ਕਰੇਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ, ਮਨ ਕਰਕੇ ਤਨ ਕਰਕੇ ਆਪਣੀ ਬਿਰਤੀ ਨੂੰ ਨੀਵਿਆਂ ਕਰਕੇ ਪਰਿਪੂਰਨ ਪਰਮਾਤਮਾ ਦੇ ਨਾਮ ਨਾਲ ਕੇਂਦਰਿਤ ਕਰ, ਰਿਜ਼ਲਟ ਕੀ ਨਿਕਲੇਗਾ।
ਹਰ ਸੁਖ ਨਿਧਾਨ ਨਾਨਕ ਦਾਸ ਪਾਇਆ।
ਜਿਹੜੇ ਭਾਈ ਦਾਸ ਬਣ ਗਏ ਨਾ ਉਹਨਾਂ ਨੂੰ ਸੁੱਖਾਂ ਦਾ ਖਜ਼ਾਨਾ ਮਿਲ ਗਿਆ ਪਰਮਾਤਮਾ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਇਸ ਕਰਕੇ ਨਿਧਾਨ ਦਾ ਭਾਵ ਹੈ ਖਜ਼ਾਨਾ। ਉਹ ਗੁਰਮੁਖ ਜਨ ਜਿਹੜੇ ਪਰਿਪੂਰਨ ਪਰਮਾਤਮਾ ਦਾ ਨਾਮ ਮਨ ਕਰਕੇ ਤਨ ਕਰਕੇ ਲੈਂਦੇ ਨੇ, ਸਤਿਗੁਰੂ ਪਾਤਸ਼ਾਹ ਉਹਨਾਂ ਨੂੰ ਸੱਤ ਦੇ ਸੰਤੋਖ ਦੇ ਕਰਕੇ ਕਰਤਾਰਥ ਕਰਦੇ ਨੇ। ਕਾਫੀ ਦਿਨਾਂ ਤੋਂ ਗੁਰਮੁਖੋਂ ਲੜੀਵਾਰ ਸੰਥਿਆ ਲਾਉਣ ਕਰਕੇ ਮੈਨੂੰ ਹੁਕਮ ਕੀਤਾ ਗਿਆ ਹੈ ਵੀ ਇਹ ਇੱਕ ਅਧੇ ਸ਼ਬਦੀ ਵਿਚਾਰ ਕੀਤੀ ਜਾਏ। ਹਜ਼ੂਰ ਕਿਰਪਾ ਕਰਨ, ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ, ਮਨ ਦੇ ਖਿਡਾਰ ਨੂੰ ਰੋਕਣ ਲਈ ਇੱਕ ਵਾਰ ਬੋਲੋ ਸਤਨਾਮ ਵਾਹਿਗੁਰੂ। ਹਾਂ,
ਮਾਲੀ ਗੌੜਾ ਮਹੱਲਾ ਚੌਥਾ, ਮੇਰੇ ਮਨ ਭਜ ਹਰ ਹਰ ਨਾਮ ਗੋਪਾਲਾ।
ਗੁਰਮੁਖੋ ਆਪਣਾ ਮਨ ਇੱਥੇ ਟਿਕਦਾ ਹੀ ਨਹੀਂ। ਜਿਹੜੇ ਅਰਦਾਸ ਦੇ ਵਿੱਚ ਵਾਰ ਵਾਰ ਸਾਡੇ ਗੁਰਮੁਖ ਪਿਆਰੇ ਭੈਣ ਭਰਾ ਰਾਗੀ ਸਿੰਘ ਗਿਆਨੀ ਜੀ ਗ੍ਰੰਥੀ ਜਾਂ ਸਾਡੇ ਵੀਰ ਅਰਦਾਸ ਕਰਦੇ ਨੇ, ਉਹ ਵਾਰ ਵਾਰ ਕਹਿੰਦੇ ਬੋਲੋ ਜੀ ਵਾਹਿਗੁਰੂ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਵੀ ਸਾਡਾ ਮਨ ਇੱਕ ਸੈਕਿੰਡ ਦੌੜ ਜਾਂਦਾ ਹੈ ਅਤੇ ਸੱਟ ਤਾਂ ਮਨ ਨੂੰ ਲਾਉਣੀ ਅਤੇ ਜਿਹਨੂੰ ਲਾਉਣੀ ਉਹ ਇੱਥੇ ਹੈ ਹੀ ਨਹੀਂ। ਆਪਾਂ ਦਸ ਗੁਰੂ ਸਾਹਿਬਾਨਾਂ ਦਾ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ, ਪੰਜ ਪਿਆਰੇ ਸਾਹਿਬਾਨਾਂ ਦਾ, ਸ਼ਹੀਦਾਂ ਦਾ ਨਾਂ, ਬੱਚਿਆਂ ਦਾ ਨਾਂ, ਉਹ ਪਰਿਪੂਰਨ ਪਰਮਾਤਮਾ ਦੇ ਜਿਹੜੇ ਪਿਆਰੇ ਸੀ ਉਹਨਾਂ ਦਾ ਨਾਂ ਲੈ ਕੇ ਵਾਰ ਵਾਰ ਵਾਹਿਗੁਰੂ ਕਹਿੰਦੇ ਹਾਂ। ਕਿਸੇ ਕਾਰਨ ਕਰਕੇ ਕਿਤੇ ਮਨ ਇੱਥੇ ਆ ਜਾਵੇ ਅਤੇ ਇਹਨੂੰ ਸੱਟ ਲੱਗੇ ਅਤੇ ਘੜਿਆ ਜਾਏ। ਆਪਾਂ ਸ਼ਬਦ ਪੜ੍ਹਦੇ ਹਸਤੀ ਸਿਰ ਜਿਉਂ ਅੰਕ ਅੰਕ ਸਹਿ, ਐਨ ਜਿਉਂ ਸਿਰ ਦੇ ਮਨ ਤਨ ਆਗੇ ਰਾਖ ਕੇ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰਗੇ ਸਭ ਰਾਹ ਸ੍ਰਿਸ਼ਟ ਕਰ ਲਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਗੁਰਮੁਖਾ, ਜੇ ਕਿਤੇ ਮਨ 'ਤੇ ਸੱਟ ਲੱਗ ਜਾਏ ਨਾ ਮੈਂ ਤੈਨੂੰ ਗਰੰਟੀ ਦੇਣਾ ਵੀ ਤੈਨੂੰ ਸ੍ਰਿਸ਼ਟੀ ਦਾ ਰਾਜਾ ਬਣਾ ਦਿਆਂਗਾ। ਅਤੇ ਆਪਾਂ ਤਾਂ ਸਾਰੇ ਵੇਖ ਲੈਂਦੇ ਹਾਂ, ਵੇਖ ਲਿਆ ਵੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਸੋਢੀ ਪਾਤਸ਼ਾਹ ਬਣਾ ਦਿੱਤਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਹੋਰਨਾਂ ਨੂੰ ਕਹਿਣ ਦੀ ਬਜਾਏ ਪਹਿਲਾਂ ਆਪਣੇ ਮਨ ਨੂੰ ਕਹਿ, ਮੇਰੇ ਮਨ ਭਜ ਹਰ ਹਰ ਨਾਮ ਗੋਪਾਲਾ। ਜਿਹੜਾ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਹਰ ਥਾਂ 'ਤੇ ਵਿਆਪਕ ਹੈ, ਦੁੱਖਾਂ ਦੇ ਰੋਗਾਂ ਦੀ ਨਿਵਿਰਤੀ ਕਰਨ ਵਾਲਾ ਹੈ, ਹੇ ਮੇਰੇ ਮਨ ਉਹਨੂੰ ਚੇਤੇ ਕਰਨਾ ਕਰ, ਉਹਦਾ ਭਜਨ ਕਰ, ਉਹਦੇ ਨਾਲ ਜੁੜ।
ਮੇਰਾ ਮਨ ਤਨ ਲੀਨ ਭਇਆ ਰਾਮ ਨਾਮੈ।
ਕਹਿੰਦੇ ਜਦੋਂ ਮੇਰਾ ਮਨ ਲੀਨ ਦਾ ਭਾਵ ਅਮਰਜ ਹੋਣਾ, ਇੱਕਮਿਕ ਹੋ ਜਾਣਾ, ਜਿਹੜਾ ਮੇਰਾ ਮਨ ਹੈ ਨਾ ਉਸ ਰਮੇ ਹੋਏ ਰਾਮ ਦੇ ਵਿੱਚ ਲੀਨ ਹੋ ਗਿਆ, ਅਭੇਦ ਹੋ ਗਿਆ, ਜਿਵੇਂ ਰੇਤ ਵਿੱਚ ਗੁਰਮੁਖੋ ਘਿਓ ਡੁੱਲ ਜੇ ਤਾਂ ਉਹਨੂੰ ਕੱਢਿਆ ਨਹੀਂ ਜਾ ਸਕਦਾ। ਇਹ ਜੇ ਲੀਨ ਹੁੰਦਾ ਦ੍ਰਿਸ਼ਟਾਂਤ, ਘਿਓ ਕਹਿ ਲਓ, ਦੁੱਧ ਕਹਿ ਲਓ, ਇਹ ਉਹਦੇ ਵਿੱਚ ਡੁੱਲ ਜਾਏ ਅਤੇ ਕੱਢਿਆ ਨਹੀਂ ਜਾ ਸਕਦਾ। ਪਰ ਖੰਡ ਰੇਤ ਦੇ ਵਿੱਚ ਰਲ ਜਾਏ, ਆਪਣੇ ਤੋਂ ਕੱਢੀ ਨਹੀਂ ਜਾਣੀ, ਪਰ ਕੀੜੀ ਉਸ ਇਕੱਲੇ ਇਕੱਲੇ ਦਾਣੇ ਨੂੰ ਚੁੱਕ ਸਕਦੀ ਹੈ। ਰੇਤ ਦੇ ਵਿੱਚੋਂ ਖੰਡ ਕੱਢਣੀ ਬੜੀ ਔਖੀ ਹੈ। ਇਹ ਬਾਣੀ ਦਾ ਦ੍ਰਿਸ਼ਟਾਂਤ ਮੈਂ ਆਪਣੇ ਕੋਲ ਨਹੀਂ ਬਣਾਇਆ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਵਿੱਚ ਹੈ। ਹਰ ਹੈ ਖਾਣ ਰੇਤ ਮੈਂ ਬਿਖਰੀ, ਹਸਤੀ ਚੁਣਿਓ ਨਾ ਜਾਈ, ਕਹਿ ਕਬੀਰ ਗੁਰ ਭਲੀ ਬਜਾਈ, ਚਿੰਟੀ ਹੋਏ ਕੇ ਖਾਏ। ਇਹ ਬਾਣੀ ਦਾ ਪ੍ਰਮਾਣ। ਕਹਿੰਦੇ ਹਾਥੀ ਕਿੱਡਾ ਵੱਡਾ, ਫੁਕਾਰੇ ਮਾਰੀ ਜਾਏਗਾ ਤੇ ਰੇਤ ਰਲੀ ਜਾਏਗੀ, ਲੇਕਿਨ ਜਿਹੜੀ ਕੀੜੀ ਹੈ ਨਾ, ਹਰ ਹੈ ਨਾ ਰੇਤ ਮੈਂ ਖਿੰਡਰੀ, ਹਰ ਹਰ ਨਾਮ ਰੇਤ ਹੈ ਖਿੰਡਰੀ, ਹਸਤੀ ਚੁਣਿਓ ਨਾ ਜਾਏ, ਹਾਥੀ ਨਹੀਂ ਚੁਣ ਸਕਦਾ, ਕਹਿ ਕਬੀਰ ਗੁਰ ਘਲੀ ਭਲੀ ਬਜਾਈ, ਚੀਂਟੀ ਹੋਏ ਕੇ ਖਾਏ। ਗੁਰਮੁਖਾ ਕੀੜੀ ਦੀ ਤਰ੍ਹਾਂ ਨਿਮਾਣਾ ਹੋ ਕਰਕੇ, ਜਿਵੇਂ ਕੀੜੀ ਨੇ ਖੰਡ ਨੂੰ ਰੋਲਿਆ ਨਾ, ਨਿਮਾਣਾ ਵਰਗ ਉਸ ਪਰਿਪੂਰਨ ਪਰਮਾਤਮਾ ਦੀ ਹੋਂਦ ਨੂੰ ਆਪਣੇ ਅੰਦਰ ਗ੍ਰਹਿਣ ਕਰਨਾ ਕਰ।
ਮਤ ਗੁਰਮਤ ਰਾਮ ਰਸਾਲਾ,
ਆਪਣੀ ਮਤ ਨੂੰ ਪਾਸੇ ਕਰਕੇ ਤੇ ਗੁਰੂ ਦੀ ਮਤ ਨੂੰ ਲੈ ਕੇ ਰਸਾ ਰਸਾ ਕਰਕੇ, ਜਿਵੇਂ ਆਪਾਂ ਨੂੰ ਡਾਕਟਰ ਕਹਿੰਦੇ ਨੇ ਵੀ ਗੁਰਮੁਖੋ ਦਾਣਾ ਰੋਟੀ ਪਾਣੀ ਚਿੱਥ ਕੇ ਖਾਓ, ਇਸੇ ਪ੍ਰਕਾਰ ਪਰਿਪੂਰਨ ਪਰਮਾਤਮਾ ਦਾ ਨਾਮ ਰਸ ਲੈ ਕੇ ਕਰਿਆ ਕਰੀਏ। ਮੈਂ ਇਹ ਇੱਕ ਇਹੋ ਜਿਹੀ ਗੱਲ ਹੈ ਵੀ ਜੇ ਕਹਿੰਦਾ ਤਾਂ ਵੀ ਉਲਟ ਹੋ ਜਾਂਦੀ ਹੈ। ਆਪਾਂ ਆਮ ਕਰਕੇ ਪਾਠ ਕਰਦੇ ਤੇ ਗੁਰਮੁਖ ਗਿਣਤੀ ਦੇ ਜੋੜਦੇ ਨੇ ਵੀ ਮੈਂ ਇੰਨੇ ਪਾਠ ਕਰਦਾ, ਤੇ ਇਹ ਪਤਾ ਨਹੀਂ ਵੀ ਕਿਹੜੀ ਪੌੜੀ ਰਹਿ ਗਈ ਤੇ ਕਿਹੜੀ ਨਹੀਂ। ਹੋ ਸਕਦਾ ਮੈਂ ਗਲਤ ਹੋਵਾਂ, ਤੇ ਜੇ ਗਲਤ ਆ ਤੇ ਮੈਨੂੰ ਮਾਫੀ ਦੇ ਦਿਆ। ਜੇ ਮੇਰੀ ਨਿੱਜੀ ਰਾਏ ਹੈ, ਬਾਣੀ ਜਿੰਨੀ ਤੁਹਾਡੀ ਮਰਜ਼ੀ ਪੜ੍ਹੀ ਪਰ ਸਵਾਦ ਲੈ ਕੇ ਪੜ੍ਹਿਆ ਕਰੋ, ਰਸ ਲੈ ਕੇ ਸੁਣਿਆ। ਸੱਤ ਸੰਤੋਖ ਗਿਆਨ, ਤੁਹਾਡੀ ਸੱਤ ਵਾਲੀ ਬਿਰਤੀ ਹੋਵੇ ਤੇ ਤੁਹਾਨੂੰ ਸੰਤੋਖ ਤੁਹਾਡੇ ਸਾਹਮਣੇ ਹੋਵੇ, ਜੇ ਤੁਹਾਡਾ ਪਾਠ ਕੀਤਾ ਤਾਂ ਸਫਲਾ। ਜੇ ਮੈਂ ਨਾਲ ਨਾਲ ਆਪਣੇ ਆਪ ਨੂੰ ਬਰੀ ਵੀ ਕਰਨੀ, ਪੀਰ ਵੀ ਕਰਨੇ ਵੀ ਜੇ ਮੈਂ ਗਲਤ ਹੋਵਾਂ ਤੇ ਮੈਨੂੰ ਮੁਆਫ਼ੀ ਦੇ ਦਿਆ ਜੇ, ਪਰ ਮੇਰੀ ਪਰਸਨਲੀ ਜੋ ਤਜਰਬਾ ਜਾਂ ਜੋ ਮੈਂ ਸਮਝਿਆ ਉਹ ਇਹ ਹੈ, ਰਸ ਲੈ ਕੇ ਪਰਮਾਤਮਾ ਦਾ ਨਾਮ ਲਈਏ। ਔਰ ਗੁਰਦੇਵ ਕਹਿੰਦੇ ਨੇ, ਮੇਰਾ ਮਨ ਤਨ ਲੀਨ ਭਇਆ ਰਾਮ ਨਾਮੇ, ਮਤ ਗੁਰਮਤ ਰਾਮ ਰਸਾਲਾ। ਜਿਹੜਾ ਰਮਿਆ ਹੋਇਆ ਰਾਮ ਹੈ ਨਾ, ਜਦੋਂ ਮੈਂ ਰਸ ਲੈ ਕੇ ਉਹਦਾ ਨਾਮ ਲਿਆ ਨਾ, ਤੇ ਮੇਰੇ ਤੇ ਰਾਮ ਚ ਕੋਈ ਫਰਕ ਹੀ ਨਹੀਂ ਰਿਹਾ। ਉਸ ਰਾਮ ਨੇ ਮੈਨੂੰ ਆਪਣੇ ਵਿੱਚ ਅਮਰਜ ਕਰ ਲਿਆ, ਅਭੇਦ ਕਰ ਲਿਆ,
ਵਿਸਰਾਮ
ਦੇ ਕਰਕੇ ਕਿਰਪਾ ਕਰਦੇ ਹਨ।
ਗੁਰਮਤ ਨਾਮ ਧਿਆਈਐ ਹਰ ਹਰ,
ਗੁਰੂ ਦੀ ਮਤ ਲੈ ਕਰਕੇ ਗੁਰਮੁਖੋ, ਜਿਹੜਾ ਹਰ ਥਾਂ ਤੇ ਵਿਆਪਕ ਹੈ, ਉਸ ਪਾਸੇ ਆਪਣੇ ਮਨ ਨੂੰ ਕੇਂਦਰਿਤ ਕਰੀਏ।
ਮਨ ਜਪੀਐ ਹਰ ਜਪ ਮਾਲਾ,
ਆਪਣੇ ਮਨ ਨੂੰ ਮਾਲਾ ਬਣਾ ਕਰਕੇ ਪਰਿਪੂਰਨ ਪ੍ਰਮਾਤਮਾ ਦਾ ਜਾਪ ਕਰਨਾ ਕਰੀਏ।
ਜਿਨ ਕੈ ਮਸਤਕ ਲਿਖਿਆ,
ਪਰ ਇਹ ਗੱਲ ਕਿਹਨਾਂ ਨੂੰ ਮਿਲੇਗੀ, ਜਿਨ੍ਹਾਂ ਦੇ ਮੱਥੇ ਦੇ ਕਰਮ ਨੇ। ਇੱਥੇ ਆ ਕੇ ਆਪਾਂ ਥੋੜਾ ਜਿਹਾ ਉੜ ਜਾਂਦੇ ਹਾਂ ਕਿ ਗਿਆਨੀ ਜੀ, ਜੇ ਮੱਥੇ ਦੇ ਕਰਮ ਹੋਣਗੇ ਤੇ ਆਪੇ ਜਪ ਲਾਂਗੇ। ਇੱਥੇ ਆਪਾਂ ਕਨਫਿਊਜ਼ ਹੋ ਜਾਂਦੇ ਹਾਂ, ਜਾਂ ਕਹਿ ਲਓ ਲੰਬੜਾ ਲੰਗੜਾ ਭਾਨਾ। ਗੁਰਮੁਖੋ, ਜਿਹੜੀ ਪਿਛਲੇ ਸਾਲ ਦੀ ਕਣਕ ਸੀ ਉਹ ਆਪਾਂ ਖਾਧੀ ਤੇ ਹੁਣ ਨਵੇਂ ਦਾਣੇ ਆਏ ਨੇ, ਜਿਹੜੇ ਨਵੇਂ ਦਾਣੇ ਆਏ ਨੇ ਆਪਾਂ ਅੱਗੇ ਸਾਲ ਖਾਣੇ ਨੇ। ਜੇ ਸਾਡੇ ਪੂਰਬਲੇ ਕਰਮਾਂ 'ਚ ਪਹਿਲਾਂ ਨਹੀਂ ਲਿਖਿਆ ਗਿਆ ਤੇ ਆਪਾਂ ਹੋਣ ਹੀ ਬੀਬੀ ਸੁਲੱਖਣੀ ਵਾਕੂ ਆਖੀਏ। ਆਖਿਆ ਸੀ ਨਾ ਬੀਬੀ ਸੁਲੱਖਣੀ, ਨਾਮ ਸੁਲੱਖਣੀ ਵੱਸਦੀ ਹਾਂ ਚੱਬੇ, ਅਫਲ ਜਾਂਦੀ ਨੂੰ ਕੋਈ ਫਲ ਲੱਭ ਲੱਗੇ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ, ਬੀਬੀਏ ਇਹਦਾ ਨਾਂ ਸੀ ਵੈਸੇ ਦੇਸਾਂ, ਜੋ ਗਿਆਨੀ ਸੰਤੋਖ ਸਿੰਘ ਲਿਖਿਆ ਨਾ ਗੁਰੂ ਪ੍ਰਤਾਪ ਗ੍ਰੰਥ ਵਿੱਚ, ਇਹਦਾ ਪਹਿਲਾ ਨਾਮ ਸੀ ਦੇਸਾਂ। ਤੇ ਸੁਲੱਖਣੀ ਮੁੜ ਕੇ ਨਾਂ ਇਹਦਾ ਤਾਂ ਪਿਆ ਜੋ ਗੁਰੂ ਪਾਤਸ਼ਾਹ ਨੇ ਇਹਦੇ 'ਤੇ ਕਿਰਪਾ ਕੀਤੀ। ਫਿਰ ਕਹਿਣ ਲੱਗੇ, ਨਹੀਂ ਤੂੰ ਤਾਂ ਸੁਲੱਖਣੀਆਂ ਭਾਗਾਂ ਵਾਲੀ ਹੈ। ਜਦੋਂ ਬਾਬਾ ਬੁੱਢਾ ਸਾਹਿਬ ਨੇ ਸੱਚਖੰਡ ਪਿਆਨਾ ਕਿ ਚੜ੍ਹਾਈ ਕੀਤੀ ਹੈ ਨਾ, ਤੇ ਜਦੋਂ ਮਨ ਨੂੰ ਲੱਗੀ ਹੋਵੇ ਉਦੋਂ ਗੁਰਮੁਖੋ ਚੈਨ ਨਹੀਂ ਆਉਂਦਾ। ਜਾਇਦਾਦ ਬੜੀ ਖੁੱਲ੍ਹੀ ਅਤੇ ਸ਼ਰੀਕਾਂ ਦੀ ਨਿਗਾਹ ਹੈ ਵੀ ਆਹ ਜਿਹੜੇ ਖੂਹ ਮੈਂ ਲੈਣਾ ਅਤੇ ਆਹ ਖੂਹ ਮੈਂ ਲੈਣਾ। ਇੱਕ ਪੁਰਾਣਾ ਬੰਦ ਹੁੰਦਾ ਸੀ, ਰੱਸੀਆਂ ਧਰ ਕੇ ਮਿਲਣਗੇ ਤੇਰਾ ਔਂਤਰ ਗਿਆਂ ਦਾ ਥਾਂ, ਗੁਰੂ ਕਿਰਪਾ ਕਰੇ ਸਾਰਿਆਂ ਦੇ ਘਰ ਦੀਵੇ ਜਗਣ। ਸ਼ਰੀਕਾਂ ਦੀਆਂ ਗੱਲਾਂ ਸੁਣ ਕੇ ਅਤੇ ਬੀਬੀ ਦਾ ਮਨ ਬਲੂੰਦਰਿਆ ਗਿਆ। ਜਿੱਥੇ ਜਿਵੇਂ ਕਿਸੇ ਦੱਸਿਆ ਉੱਥੇ ਉਹ ਬੀਬੀ ਵਿਚਾਰੀ ਗਈ, ਧੌਂਕੜ ਦਾ ਟਲ ਖੜਕਾਇਆ, ਕਈ ਥਾਵਾਂ 'ਤੇ ਗਈ। ਅਤੇ ਜਦੋਂ ਕਰਮ ਚੰਗੇ ਹੋਣ ਨਾ ਉਦੋਂ ਢੋ ਚੰਗਾ ਲੱਗਦਾ ਹੈ। ਕਿਸੇ ਵੀਰ ਕੋਲ ਗੱਲ ਕੀ ਦੁਖੀ ਬੀਬੀ ਨੇ ਤੇ ਕਹਿਣ ਲੱਗੇ, ਭੈਣ ਦੀਵੇ ਥੱਲੇ ਹਨੇਰਾ। ਉਹ ਬੀਬੀ ਦੇਸਾਂ ਕਹਿਣ ਲੱਗੀ, ਭਾਊ ਕੀ ਆਖਿਆ। ਕਹਿਣ ਲੱਗੀ, ਭੈਣ ਲੋਕੀ ਤਾਂ ਪ੍ਰਦੇਸਾਂ ਤੋਂ ਚੱਲ ਕੇ, ਕਾਂਸ਼ੀ ਤੋਂ ਚੱਲ ਕੇ ਅਤੇ ਅੰਮ੍ਰਿਤਸਰ ਆਉਂਦੇ ਨੇ, ਲੋਕੀ ਕਾਬਲ ਤੇ ਕੰਧਾਰ ਚੋਂ ਚੱਲ ਕੇ ਅੰਮ੍ਰਿਤਸਰ ਆਉਂਦੇ, ਤੇ ਤੂੰ ਕਹਿੰਦੀ ਹੈ ਵੀ ਮੇਰੀ ਗੱਲ ਨਹੀਂ ਬਣੀ ਤੂੰ ਧੌਂਕੜ ਦਾ ਟਲ ਖੜਕਾਈ ਜਾਂਦੀ ਹੈ। ਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰ। ਬੀਬੀ ਰਮਦਾਸ ਚਲੀ ਗਈ, ਜਿਹੜੀ ਇਹ ਘਟਨਾ ਰਮਦਾਸ ਨਗਰ ਦੀ ਜਿਹੜੀ ਆਪਾਂ ਪੜ੍ਹਦੇ ਹਾਂ ਨਾ, ਰਮਦਾਸ ਨਗਰ ਦੀ ਘਟਨਾ। ਸਤਿਗੁਰੂ ਪਾਤਸ਼ਾਹ ਨੂੰ ਜਾ ਕੇ ਬੇਨਤੀ ਕੀਤੀ, ਪਾਤਸ਼ਾਹ ਬਾਹਰ ਚੱਲੇ ਨੇ ਘੋੜੇ 'ਤੇ ਚੜ੍ਹ ਕੇ, ਕਹਿਣ ਲੱਗੇ ਬੀਬੀ ਤੇਰੇ ਕਰਮਾਂ 'ਚ ਨਹੀਂ, ਅਤੇ ਹੁਣ ਜਿੱਥੇ ਝਾ ਕਰਕੇ ਜਾਈਏ ਅਤੇ ਜਵਾਬ ਮਿਲ ਜਾਵੇ ਤਾਂ ਮਨ ਤਾਂ ਉਹ ਹੋ ਜਾਂਦਾ ਨਾ। ਬੀਬੀ ਦਾ ਮਨ ਭਰ ਗਿਆ ਅਤੇ ਭਾਈ ਸਾਹਿਬ ਭਾਈ ਗੁਰਦਾਸ ਨੇ ਆਖਿਆ, ਭੈਣ ਗੁਰੂ ਨਾਨਕ ਦੇ ਘਰ ਵਿੱਚ ਰੋਣ ਦਾ ਕੀ ਕੰਮ ਹੈ, ਇੱਥੇ ਰੋਣ। ਕਹਿਣ ਲੱਗੀ ਭਾਊ ਕੀ ਦੱਸਾਂ, ਜਿਸ ਘਰ 'ਤੇ ਝਾਕ ਰੱਖ ਕੇ ਆਈ ਸਾਂ ਉੱਥੋਂ ਵੀ ਜਵਾਬ ਮਿਲ ਗਿਆ, ਸਦਕੇ ਗੁਰੂ ਅਤੇ ਸਦਕੇ ਗੁਰੂ ਸਿੱਖ ਭਾਈ ਗੁਰਦਾਸ ਜੀ ਦੇ। ਕਹਿਣ ਲੱਗੇ ਮੇਰੀ ਭੋਲੀ ਭੈਣ, ਲਿਆ ਜਾ ਕੇ ਕਾਗਜ਼ ਦਵਾਤ ਲਿਆ, ਕਲਮ ਲਈ ਆਵੀ, ਕੋਈ ਨਹੀਂ ਗੁਰੂ ਕਿਰਪਾ ਕਰੇਗਾ। ਉਧਰੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜਦੋਂ ਵਾਪਸ ਆਏ ਨੇ ਨਾ, ਅਤੇ ਭਾਈ ਗੁਰਦਾਸ ਨੇ ਬੁੱਕਣ ਮਾਰੀ ਹੈ ਖੇਸ ਦੀ, ਅਤੇ ਪੋਲਾ ਪੋਲਾ ਸੀ ਜਾਂਦੇ, ਮੁਸਕਰਾਈ ਜਾਂਦੇ ਨੇ, ਅਤੇ ਕਹਿਣ ਲੱਗੇ ਬੀਬੀ ਤੈਨੂੰ ਪਹਿਲਾਂ ਕਿਹਾ ਸੀ ਤੇਰੇ ਕਰਮਾਂ 'ਚ ਨਹੀਂ। ਅਤੇ ਭਾਈ ਗੁਰਦਾਸ ਕਹਿਣ ਲੱਗਾ, ਜੇ ਕਰਮਾਂ 'ਚ ਹੁੰਦਾ ਤਾਂ ਆਉਂਦੀ ਕਾਹਨੂੰ ਇੱਥੇ, ਆਈ ਤਾਂ ਵੀ ਪਹਿਲਾਂ ਕਰਮਾਂ 'ਚ ਨਹੀਂ ਅਤੇ ਹੁਣ ਲਿਖਦੇ ਇੱਥੇ। ਅਸੀਂ ਇੱਕ ਬੜਾ ਢਿੱਲਾ ਪ੍ਰਚਾਰ ਕਰਦੇ ਹਾਂ ਵੀ ਇੱਥੇ ਗੁਰੂ ਪਾਤਸ਼ਾਹ ਇਹ ਗੱਲ ਲਿਖਣ ਲੱਗੇ ਅਤੇ ਘੋੜੇ ਨੇ ਪੈਰ ਲਾ ਦਿੱਤਾ ਅਤੇ ਸੱਤ ਬਣ ਗਏ, ਤਾਂ ਭਾਵ ਘੋੜੇ ਨੇ ਛੇ ਦਿੱਤੇ ਅਤੇ ਗੁਰੂ ਨਿਕ ਦਿੱਤਾ, ਕਿੱਡੀ ਕਮਲੀ ਗੱਲ ਹੈ। ਲਿਖਿਆ ਤਾਂ ਗੁਰੂ ਦੀ ਕਲਮ ਨੇ ਆ ਨਾ, ਅਤੇ ਜੇ ਘੋੜੇ ਨੇ ਪੈਰ ਵੀ ਲਾਇਆ ਤਾਂ ਗੁਰੂ ਦੀ ਆਗਿਆ ਤੋਂ ਬਿਨਾਂ ਨਹੀਂ, ਕਿਉਂਕਿ ਆਪਾਂ ਪੜ੍ਹਦੇ ਹਾਂ ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਜੇ ਸੂਰ ਅਤੇ ਚੰਦਰਮਾ ਗੁਰੂ ਦੇ ਪੈ ਤਾਂ ਘੋੜਾ ਵਿਚਾਰਾ ਬਾਗੀ ਕਿਵੇਂ ਹੋ ਗਿਆ। ਇਸ ਕਰਕੇ ਇੱਥੇ ਇਹ ਗੱਲ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਸਮਝਾਈ ਵੀ ਗੁਰਮੁਖਾ ਜੇ ਅੱਗੇ ਨਹੀਂ ਲਿਖਿਆ ਤਾਂ ਲਿਖਾ ਲਾ ਉਹਨਾਂ ਕੇ ਜਿਨ ਕੇ ਮਸਤਕ ਲਿਖਿਆ, ਜਿਨ੍ਹਾਂ ਦੇ ਮੱਥੇ 'ਤੇ ਲਿਖਿਆ ਨਾ, ਕੀ ਹੋਇਆ ਫਿਰ।
ਹਰ ਮਿਲਿਆ ਹਰ ਬਨ ਮਾਲਾ,
ਜਿਹੜਾ ਭਾਈ ਸੰਸਾਰ ਬਾਗ ਦਾ ਮਾਲਕ ਹੈ ਨਾ, ਉਹ ਪਰਿਪੂਰਨ ਪਰਮਾਤਮਾ ਮਿਲ ਗਿਆ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਰਹਿਮਤ ਨਾਲ।
ਜਿਨ ਹਰ ਨਾਮ ਧਿਆਇਆ,
ਜਿਨ੍ਹਾਂ ਗੁਰਮੁਖਾਂ ਨੇ ਪਰਮਾਤਮਾ ਨੂੰ ਚੇਤੇ ਕੀਤਾ ਹੈ,
ਤਿਨ ਚੂਕੇ ਸਰਬ ਜੰਜਾਲਾ,
ਜਿਹੜੇ ਭਾਈ ਜੰਜਾਲ ਨੇ ਸੰਸਾਰ ਦੀ ਪਕੜੈ, ਇਹ ਉਹਨਾਂ ਗੁਰਮੁਖ ਪਿਆਰਿਆਂ ਦੀ ਛੁੱਟ ਗਈ।
ਤਿੰਨ ਜਮ ਨੇੜ ਨਾ ਆਵਈ,
ਜਿਹੜਾ ਇਹ ਮੌਤ ਦਾ ਫਰੇਸ਼ਤਾ ਇਹ ਉਹਨਾਂ ਦੇ ਲਾਗੇ ਨਹੀਂ ਆਵੇਗਾ।
ਗੁਰ ਰਾਖੇ ਹਰ ਰਖਵਾਲਾ,
ਉਹਨਾਂ ਦੀ ਰੱਖਿਆ ਕਰਨ ਵਾਲਾ ਸਤਿਗੁਰੂ ਪਾਤਸ਼ਾਹ ਆਪ ਹੈ, ਸਤਿਗੁਰੂ ਪਾਤਸ਼ਾਹ ਉਹਨਾਂ ਦੇ ਅੰਗ ਸੰਗ ਹਨ।
ਹਮ ਬਾਰਕ ਕਿਛੂ ਨਾ ਜਾਣ ਹੋ,
ਗੁਰਮੁਖੋ ਗੁਰੂ ਦੀ ਰਹਿਮਤ ਨੂੰ ਪ੍ਰਾਪਤ ਕਰਨ ਲਈ ਕੋਈ ਫਾਰਮ ਤਾਂ ਭਰਨਾ ਪਏਗਾ ਨਾ ਆਪਾਂ ਨੂੰ, ਕੋਈ ਐਪਲੀਕੇਸ਼ਨ ਦੇਣੀ ਪਏਗੀ। ਉਹ ਕਿਹੜੀ? ਅੰਬਾਰਕ ਕਿਸ਼ੂ ਨਾ ਜਾਣ ਹੋ, ਹੇ ਮੇਰੇ ਸਤਿਗੁਰੂ ਪਾਤਸ਼ਾਹ ਮੈਂ ਤੇਰਾ ਬੱਚਾ, ਮੈਨੂੰ ਕੋਈ ਸਮਝ ਨਹੀਂ, ਮੈਂ ਕੋਈ ਜਾਣਦਾ ਨਹੀਂ।
ਹਰ ਮਾਤ ਪਿਤਾ ਪ੍ਰਤਪਾਲਾ,
ਪੁੱਤਰ ਭਾਵੇਂ ਗੁਰਮੁਖੋ ਲਿਬੜਿਆ ਆ ਜੇ ਤੇ ਬਾਪੂ ਉਹਨੂੰ ਝੋਲੀ ਚ ਬਿਠਾ ਲੈਣਾ, ਕਹਿੰਦਾ ਕੋਈ ਗੱਲ ਨਹੀਂ ਕੱਪੜਾ ਧੋ ਲਾਂਗੇ। ਇਸ ਕਰਕੇ ਮੇਰੇ ਮਾਲਕਾ ਤੂੰ ਮੇਰੀ ਮਾਂ ਵਰਗਾ ਹੈ, ਤੂੰ ਮੇਰੇ ਪਿਓ ਵਰਗਾ ਹੈ। ਜਿਹੜੇ ਗੁਰਮਤ ਦੇ ਨੁਕਤੇ ਨੇ ਬੜੇ ਗੁਰਮੁਖ ਜਿੰਨੀ ਜਿਵੇਂ ਖੋਜ ਕਰਦੇ ਤੇ ਹੋਰ ਨਿਕਲਾਉਂਦਾ ਇਸਲਾਮ ਦੇ ਵਿੱਚ, ਯਹੂਦੀ ਧਰਮ ਦੇ ਵਿੱਚ, ਈਸਾਈਆਂ ਦੇ ਵਿੱਚ, ਉਸ ਪਰਮਾਤਮਾ ਨੂੰ ਪਿਤਾ ਕਰਕੇ ਮੰਨਿਆ। ਭਾਰਤੀ ਧਰਮਾਂ ਦੇ ਵਿੱਚ ਉਸ ਪਰਮਾਤਮਾ ਨੂੰ ਮਾਤਾ ਕਰਕੇ ਮੰਨਿਆ। ਸਾਡੇ ਹਿੰਦੂ ਭਰਾ ਆਮ ਕਰਕੇ ਮਾਤਾ ਦੇ ਜਾਗੇ ਕਰਦੇ ਨੇ, ਮੈਂ ਇਹਨੂੰ ਖੰਡਨ ਨਹੀਂ ਕਰ ਰਿਹਾ, ਮੈਂ ਗੁਰਮਤਿ ਦੀ ਬੇਨਤੀ ਕਰਨ ਲੱਗਾ ਤੁਹਾਨੂੰ। ਪਿਓ ਸਾਡਾ ਪ੍ਰਦੇਸ਼ ਚੋਂ ਪੈਸੇ ਕਮਾ ਕੇ ਮਿੱਟੀ ਨਾਲ ਮਿੱਟੀ ਹੋ ਕਰਕੇ ਸਾਡੀਆਂ ਲੋੜਾਂ ਤਾਂ ਪੂਰੀਆਂ ਕਰ ਸਕਦਾ ਹੈ, ਲੇਕਿਨ ਮੰਜੇ 'ਤੇ ਜਦੋਂ ਬੱਚਾ ਪਿਸ਼ਾਬ ਕਰਦਾ ਉਦੋਂ ਪਿਓ ਪਰਾਂ ਧੱਕ ਦਿੰਦਾ ਪਰ ਮਾਂ ਨਹੀਂ ਧੱਕਦੀ। ਇੱਥੇ ਇੱਕ ਮੈਂ ਅੱਗੇ ਗੱਲ ਕੀਤੀ ਸੀ ਵੀ ਇੱਕ ਵਾਰ ਹਰੀ ਸਿੰਘ ਨਲੂਆ ਕਹਿਣ ਲੱਗਾ ਵੀ ਮਾਂ ਮੈਂ ਤੈਨੂੰ ਦੇਣਾ, ਅਤੇ ਕਹਿਣ ਲੱਗੀ ਕਮਲਿਆ ਪੁੱਤਾ ਤੂੰ ਆਪਣਾ ਕੋ ਵੰਡਿਆ, ਅਤੇ ਕਹਿਣ ਲੱਗਾ ਬੇਬੇ ਮੈਂ ਮੂਡ ਬਣਾਇਆ। ਅਤੇ ਹਰੀ ਸਿੰਘ ਨਲੂਏ ਦੀ ਮਾਂ ਕਹਿਣ ਲੱਗੀ ਚੰਗਾ ਫਿਰ ਪੁੱਤ ਮੇਰੇ ਨਾਲ ਸੋਵੀ, ਅੱਜ ਸਵਾਂਗੇ ਮਾਂ ਪੁੱਤ। ਕਹਿਣ ਲੱਗਾ ਕਬੜੀ ਬੇਬੇ ਇਹ ਕੋਈ ਨਵੀਂ ਗੱਲ ਹੈ, ਤੂੰ ਮੇਰੀ ਮਾਂ ਅਤੇ ਮੈਂ ਪੁੱਤ। रात पई ते हरी सिंह नरगोए ने मां ने पानी की गड़वी भर के बिसरे दे पाई दे कहन लगा मां तू मेरी नींद ही खराब कर कती। ते मां ने हरी सिंह नरगोए के मूंह ते आतरा कह के आख्या पुत मैं तो पानी की गड़वी डोली तेरी नींद खराब हो गई है तू तो पेशाब करके बिस्तरा भरते रहा सा ते मैं कदे तेन आख्या सी। इस करके गुरमत विच एक पक्ष नहीं सतगुरु पातशाह ने समझाया कि गुरमुखो भावें प्यो है भावें मां है वह परमात्मा वख वख रूपां विच विरिया कोई जगह नहीं जिते परमात्मा ना होवे। वो आप माघराज शब्द पढ़ते हैं तू मेरा पिता तू है मेरा माता तू मेरा बंधप इत रिश्तेदार। आप कई बार प्यो नूं डरदे नूं गल नहीं दसदे भी मैनूं आ चाहीदा है। आप कहने मासड़ा तू मेरे प्यो नूं फफड़ा तू कह इत्थे कहिंदे बंधप तू मेरा पिता तू है मेरा माता तू मेरा बंधप तू मेरा भ्राता तू मेरा राखा सभनी थाई तां पो कहा कड़ा जियो केड़ी जगह जिथे तू नहीं। इस प्रकार मेरे पातशाह कहिंदे ने भाई बेनती करन दा ए तरीका तू कह महाराज मैं तेरा बच्चा है ते जिवें मां प्यो बच्चे की पालना करदे ने इस प्रकार मेरी पालना कर।
कर माया अगन नित मेलते
इस प्रकार करदा पाव है हाथ ए जेड़ी माया रूपी अग है एदे च आपां वार वार हाथ पाउंदे हां।
गुर राखे दीन दयाला
जिन्हां दे भाई दया करदा गुरमुखो इस माया की पकड़ तो उपर चले जाते हैं। जिथे आप बैठे हैं ना इस थां दी एक इतिहासक साखी है कि गुरु नानक पातशाह महाराज की एक बाणी जो प्रचलित है कि यह गुरु नानक पातशाह की चारी है प्राण संगली लंका दे विच ते जो उन्हें पता चलिया तो कहन लगे गुरमुखो को लियाओ जिहड़ा कथा वारक सी ना इथों दा उन्हें कहन लगे तो कदे उन्हें कहना जी अज मैं बाहर चलिया सा तो मैनू बाहर चलिया सा तो जाने ने छिक मार दी तो मैं गया नहीं गा। कदे उन्हें कहना मेरे बालन मत्थे लग गया। एक भाई पैड़े नाम का सिख होया गुरदेव का जिहड़ा पंचम पातशाह दे नाल लाहौर भी गया है। गुरदेव ने उन्होंने टका दिता कहन लगे भी गुरमुखा आ लै टका ते लंका चो प्राण संगली लाया हुण वेखो लंका कितें ते टका की है। जिहड़ा कथा वर्ग साडे वर्गा पदार्थवादी सी मटीरियलिस्टिक उन्हें आवाज मारी पैड़िया कमलिया कित्थे लंका ते कित्थे अमृतसर ते गुरु ने तेनू टका दिता ते तू बिना विचार तो तुर पिया। भाई कैड़ा पैड़ा जी कहन लगे ज्ञानी जी तुहाडे वास्ते तुहानू टका प्रतीत हुंदा ते मैनू पुछ के वेखो मैनू गुरु ने रिद्धियां सिद्धियां दे दित्तियां ने। ये इथों की कथा जी इस थां की जिथे आप बैठे हैं। इस करके कर माया अगन नित बेल ते गुर राखे दीन दयाला जिहड़ी माया रूपी अग है ना असीं इहदे विच हथ पाउने आ ते जे बाबे विधि चंग माकू अरदास कर दिए ते ओ पट दे विचों ही बचा लैंदा है।
बहु मैले निर्मल होया
ये बेनती करिए पातशाह सानू जन्मां जन्मात्रां दी मैल लगी है अरदास करिया करो कदे कदे हम मैले तू उजल करते हम निर्गुण तू दाता हम मूर्ख तुम चतर सियाने तू सर्व कला का ज्ञाता माधो हम ऐसे तू ऐसा हम पापी तुम पाप खंडन नीकू ठाकर देसा। मैं एक गुरु ग्रंथ साहिब पातशाह दी अरदास करदा रहना बहु मैले निर्मल होए सब किल बखे मेरे वाहगुरु ए नहीं कि मेरे ते तेल डुल गया ए नहीं मेरे ते घो पै गया ते तां मैला हो गया किल बख तो पाप हुंदा पाप मैं पापां दे करके बड़ा मैला हो गया हां।
सब किल बख हर जस जाला
सतगुरु पातशाह कहिंदे गुरमुखा जी हरी दा जस करेगा ना ए पाप धुप जाणगे जेड़े ए पापां दा तेल लगा ना तेरे अंतशकर नूं ए धुप जावेगा।
मन आनंद भया गुर पाया
जिन्हां नूं ओ प्रकाश रूप परमात्मा मिल गया ना उन्हां दे मन नूं आनंद हो गया। मैं एक गल बड़ी अजीबो गरीब जी कहन लगा जे ठीक होवे ते प्रवान कर लिया जी ते छड़ दिया जे। मैं दमदमी टकसाल दा विद्यार्थी हाँ ते दुनिया दे लोग बनसोने सवार करदे ने संत ज्ञानी गुरबंध सिंह खालसा जिहड़े बारहवें मुखी नूं सवाल किया भी महापुरशो तुहाडी निगाह विच रब वड्डा कि गुरु वड्डा है। हुण किड्डा कंप्लीकेटड सवाल है। ਕਹਿਣ ਲੱਗੇ ਗੁਰਮੁਖਾ ਮੈਂ ਹੁਣ ਤੈਨੂੰ ਕੀ ਦੱਸਾਂ। ਕਹਿਣ ਲੱਗਾ ਬਾਬਾ ਜੀ ਵੈਸੇ ਬੇਨਤੀ। ਕਹਿਣ ਲੱਗੇ ਗੁਰਮੁਖਾ ਖੜਾ ਛੱਡ। ਉਹ ਬੰਦੇ ਨੇ ਜਿੱਦ ਕੀਤੀ। ਕਹਿਣ ਲੱਗੇ ਜੇ ਮੈਨੂੰ ਪੁੱਛਦਾ ਤੇ ਮੈਨੂੰ ਰੱਬ ਨਾਲੋਂ ਗੁਰੂ ਵੱਡਾ ਜਾਪਦਾ। ਉਹ ਕਹਿਣ ਲੱਗੇ ਨਵੀਂ ਗੱਲ। ਕਹਿੰਦੇ ਕਿਵੇਂ? ਕਹਿੰਦੇ ਜੇ ਗੁਰੂ ਨਾ ਹੁੰਦਾ ਤੇ ਮੈਨੂੰ ਕਿਵੇਂ ਪਤਾ ਚੱਲਦਾ ਵੀ ਰੱਬ ਹੈ? ਕਹਿਣ ਲੱਗੇ ਗੁਰੂ ਨੇ ਮੈਨੂੰ ਅਹਿਸਾਸ ਕਰਾਇਆ ਨੇ ਵੀ ਰੱਬ ਹੈ। ਇਸ ਕਰਕੇ ਗੁਰਮੁਖੋ ਜਿਹੜਾ ਗੁਰੂ ਇਹ ਰੱਬ ਤੋਂ ਵੀ ਮਾਨ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਮਨ ਆਨੰਦ ਭਇਆ ਗੁਰ ਪਾਇਆ। ਆਪਾਂ ਰੋਜ਼ ਪਾਠ ਕਰਦੇ ਹਾਂ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਨਹੀਂ ਪਿਆ ਜਾਗਾ ਕੀਤਾ ਤਾਂ ਆਨੰਦ ਹੈ, ਅੱਜ ਮੌਲੀ ਬੱਧੀ ਤੇ ਤਾਂ ਆਨੰਦ ਹੈ। ਇਹ ਨਹੀਂ, ਆਨੰਦ ਗੁਰੂ ਦੀ ਪ੍ਰਾਪਤੀ ਕਰਕੇ ਮਿਲੇਗਾ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਇਹਦੀ ਸਮਝ ਗੁਰੂ ਕੋਲ ਪਏਗੀ। ਜੇ ਪੁੱਛਣਾ ਤੇ ਭਾਈ ਮਤੀ ਦਾਸ ਕੋਲੋਂ ਪੁੱਛੋ, ਜੇ ਪੁੱਛਣਾ ਤੇ ਭਾਈ ਦਿਆਲ ਦਾਸ ਕੋਲੋਂ ਪੁੱਛੋ, ਜੇ ਪੁੱਛਣਾ ਤੇ ਭਾਈ ਤਾਰੂ ਸਿੰਘ ਤੇ ਬਾਬਾ ਦੀਪ ਸਿੰਘ ਕੋਲੋਂ ਪੁੱਛੋ। ਇਸ ਪ੍ਰਕਾਰ ਕਹਿੰਦੇ ਮਨ ਆਨੰਦ ਭਇਆ ਗੁਰ ਪਾਇਆ। ਗੁਰੂ ਦੀ ਪ੍ਰਾਪਤੀ ਕਰਕੇ ਮੇਰਾ ਸੀਸ ਵੀ ਕੱਟਿਆ ਗਿਆ ਤੇ ਫਰਕ ਕੋਈ ਨਹੀਂ ਪਿਆ। ਗੁਰੂ ਦੀ ਪ੍ਰਾਪਤੀ ਕਰਕੇ ਮੇਰੇ ਬੰਦ ਬੰਦ ਕੱਟੇ ਗਏ ਤੇ ਕੋਈ ਫਰਕ ਨਹੀਂ ਪਿਆ। ਕਾਰਨ ਕੀ ਹੈ?
ਜਨ ਨਾਨਕ ਸ਼ਬਦ ਨਿਹਾਲਾ।
ਜਿਹੜਾ ਨਿਹਾਲਾ ਸ਼ਬਦ ਹੈ ਮੇਰੀ ਜਾਣਕਾਰੀ ਦੇ ਮੁਤਾਬਕ ਫਾਰਸੀ ਦਾ ਸ਼ਬਦ ਹੈ। ਹਾਲ ਕਹਿੰਦੇ ਨੇ ਦੁੱਖ ਨੂੰ। ਗੁਰੂ ਦੇ ਉਪਦੇਸ਼ ਜਿਹੜਾ ਹੈ, ਗੁਰੂ ਦਾ ਉਪਦੇਸ਼ ਇੰਨਾ ਮਾਨ ਹੈ, ਇਹਨੇ ਦੁੱਖਾਂ ਤੋਂ ਸਾਨੂੰ ਪਰਾਂ ਕਰ ਦਿੱਤਾ ਔਰ ਮਨੁੱਖ ਦੀ ਅਵਸਥਾ ਬਣ ਗਈ। ਉਹ ਦੁੱਖ ਨੂੰ ਦੁੱਖ ਕਰਕੇ ਮੰਨਦਾ ਹੀ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇਹ ਔਰ ਭੈ ਨਹੀਂ ਜਾ ਕੇ ਕੰਚਨ ਬਾਟੀ ਮਾਨੇ, ਨੈ ਨਿੰਦਿਆ ਨੇ ਉਸਤਤ ਜਾ ਕੇ ਲੋਹ ਮੋਹ ਅਭਮਾਨਾ, ਹਰ ਇੱਕ ਸੋਗ ਤੇ ਰਹਿ ਨਿਆਰੋ ਨਾਹੀਂ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਹਨ ਤੇ ਘਟ ਬ੍ਰਹਮ ਨਿਵਾਸਾ। ਪਰ ਜਾਵੇਗਾ ਕੌਣ? ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ। ਜਿਵੇਂ ਪਾਣੀ ਵਿੱਚ ਪਾਣੀ ਰਹਿ ਜਾਂਦਾ ਤੇ ਮੁੜ ਕੇ ਕੱਢਿਆ ਨਹੀਂ ਜਾਂਦਾ, ਇਸ ਪ੍ਰਕਾਰ ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਨੇ। ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਅਸੀਂ ਤੇਰੇ ਦਰ ਤੇ ਆਏ ਹਾਂ, ਇਹ ਸਾਡੇ ਤੇ ਵੀ ਕਿਰਪਾ ਕਰ ਕਿਤੇ ਸਾਡੀ ਅਵਸਥਾ ਬਣ ਜਾਏ, ਕਿਉਂਕਿ ਤੇਰੇ ਕਰਦਾਤਾ ਮੁੱਕਣ ਵਾਲੀਆਂ ਨਹੀਂ ਤੇ ਅਸੀਂ ਏਡੇ ਵੱਡੇ ਮੰਗਤੇ ਵੀ ਅਸੀਂ ਰੱਜਦੇ ਨਹੀਂ। ਅਸੀਂ ਜਨਮਾਂ ਜਨਮਾਤਰਾਂ ਦੇ ਭੁੱਖੇ ਹਾਂ ਤੇ ਪਾਤਸ਼ਾਹ ਤੂੰ ਦੀਨਾ ਦਿਆਲ ਹੈ, ਦਾਤਾ ਹੈ। ਅਸੀਂ ਜਿੰਨੇ ਵੀ ਤੇਰੇ ਦਰ ਦੇ ਭਿਖਾਰੀ ਆਏ ਨਾ ਤੇ ਸਾਨੂੰ ਖਾਲੀ ਨਾ ਮੋੜੀ। ਸਾਡੀ ਇੱਕੋ ਇੱਕ ਮੰਗ ਹੈ, ਤੂੰ ਸਾਡਾ ਬਣ ਜਾ ਤੇ ਜਦੋਂ ਤੇਰੀ ਗੋਦੀ ਵਿੱਚ ਹੋਏ ਨਾ ਤੇ ਸਾਨੂੰ ਨਮੂਨੀਆਂ ਨਹੀਂ ਹੋਣਾ। ਇਹ ਲਫ਼ਜ਼ ਮੈਂ ਕਿਉਂ ਕਿਹਾ ਹੈ? ਜਿਹੜਾ ਬੱਚਾ ਮਾਂ ਦੀ ਗੋਦੀ 'ਚ ਹੋਵੇ ਨਾ ਉਹਨੂੰ ਨਮੂਨੀਆਂ ਨਹੀਂ ਹੁੰਦਾ। ਅੱਜ ਕੱਲ੍ਹ ਬੱਚਿਆਂ ਨੂੰ ਨਮੂਨੀਆਂ ਤਾਂ ਆਉਂਦੇ ਵੀ ਬੀਬੀਆਂ ਕਹਿੰਦੀਆਂ ਨੇ ਇਹਨੂੰ ਪੰਘੂੜੇ 'ਚ ਪਾ ਦਿਓ ਪੰਘੂੜੇ 'ਚ। ਮਾਂ ਦੀ ਗੋਦੀ 'ਚੋਂ ਨਿੱਘ ਹੁੰਦਾ ਅਤੇ ਨਿੱਘ ਹੋਣ ਕਰਕੇ ਉਹਨੂੰ ਹੇੜ ਮਿਲਦੀ ਅਤੇ ਨਮੂਨੀਆਂ ਕੀ ਆਵੇਗਾ? ਇਸ ਕਰਕੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਤੂੰ ਸਾਡੀ ਮਾਂ ਹੈ, ਤੂੰ ਸਾਡਾ ਬਾਪੂ ਹੈ, ਸਾਨੂੰ ਹਿਰਦੇ ਦੇ ਨਾਲ ਰਾਹ ਕੇ ਰੱਖੀ ਤਾਂ ਕਿ ਸਾਨੂੰ ਵਿਕਾਰਾਂ ਦਾ ਨਮੂਨੀਆਂ ਨਾ ਹੋਵੇ। ਇਹ ਮੈਂ ਤੇਰੇ ਚਰਨਾਂ ਵਿੱਚ ਸਿਰ ਰੱਖ ਕੇ ਤੇਰੇ ਪਾਤਸ਼ਾਹ ਕੋਲੋਂ ਬੇਨਤੀ ਕਰਦਾ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ 'ਤੇ ਰਹਿਮਤਾਂ ਕਰਨ, ਗੁਰੂ ਕੀ ਸੰਗਤ ਮੇਰੇ 'ਤੇ ਕਿਰਪਾ ਕਰੇ। ਜਿਹੜੀਆਂ ਗਲਤੀਆਂ ਹੋਈਆਂ ਨੇ ਉਹ ਗੁਰੂ ਪਾਤਸ਼ਾਹ ਦੇ ਅੱਗੇ ਬੇਨਤੀ ਕਰੋ ਕਿ ਮੈਨੂੰ ਮੁਆਫ ਕਰਨ ਔਰ ਇਹਦਾ ਤੋਂ ਇਹ ਗਲਤੀਆਂ ਨਾ ਹੋਣ। ਇਹ ਮੇਰੀ ਗੁਰੂ ਪਾਤਸ਼ਾਹ ਅਤੇ ਗੁਰੂ ਕੀ ਸੰਗਤ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਬਹੁ ਮੈਲੇ ਨਿਰਮਲ ਹੋਇਆ ਸਭ ਕਿਲ ਬਿਖ ਹਰ ਜਸ ਜਾਲਾ, ਮਨ ਆਨੰਦ ਭਇਆ ਗੁਰ ਪਾਇਆ, ਜਨ ਨਾਨਕ ਸ਼ਬਦ ਨਿਹਾਲਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।